अंत न पावत देव सब मन इंद्र महाशिव जोग करी। फुन वेद बिरंच विचार रहो हर जाप न छाड्यो एक करी। मथुरा जन को प्रभ दीन दयाल है संगत श्रेष्ठ निहाल करी। रामदास गुरु जग तारन कहो गुर जोत अर्जन माहे तरी। जब लो नहीं भाग लिलार उदय तब लो भ्रमते फिरते बहुताय। कल कोर समुद्र में बूडत थे कब हूं मिट है नहीं रे पछतायो। तत् विचार यह मथुरा जग तारन कौ अवतार बनायो। जपयो जिन अर्जुन देव गुरु फिर संकट जोन गर्भ ना आयो। जपयो जिन अर्जुन देव गुरु फिर संकट जोन गर्भ ना आयो।
दोहरा निसाबिति पुन प्रात भी साहु कह दीन। बजे नगारे कूच के शुद्ध सबहू सुन लीन।
वाहेगुरु जी का खालसा वाहेगुरु जी की फतेह। सतगुरु जी की साजी नवाजी गुरु गुरु खालसा सतसंग जी। अगे 34वां प्रसंग चंदू दे ग्रह विच जिवें महाराज सच्चे पातशाह ने अपने शरीर उपर कष्ट सहारे तपदा होया पाणी गर्म उबाला पाणी नूं दे के उपर पाउणा बहुत सारे कष्ट देने इत्यादिक ऐसा प्रसंग हिरदे वेदक प्रसंग है जो श्री गुरु प्रताप सूरज ग्रंथ 2361 अंग ते चौथी रास दे विच अंसू 34 भाव 34वां अध्या है। चंदू धोखे नाल सतगुरु सच्चे पातशाह नूं अपने घर लै गया बादशाह तो आग्या लैके। जिवें 33वें प्रसंग च आपने श्रवण किया आओ अगे श्रवण करदे हां कि चंदू ने किस प्रकार दीआं कोझां चाल बहुत सारियां कोझियां चालां चल के महाराज सच्चे पातशाह नूं शहीद किया। सो शहीदी का यह बड़ा बैरागमयी प्रसंग जिवें महाराज नूं दुखी किया। सतगुरु सच्चे पातशाह सब जानते ने कि अकाल पुरख वाहेगुरु का जिवें हुक्म है अथवा आप ही वाहेगुरु रूप हैं। सतगुरु आप ही सब भाणे बरताउण वाले हैं। सतगुरु सच्चे पातशाह शहीदियां पाउण की प्रथा प्रारंभ कर रहे ने और कष्ट सहारदे होए भाणा मानदे होए वाहेगुरु का तेरा किया मीठा लागै हर नाम पदार्थ नानक मांगै दे महावाक नूं सफला कर रहे ने। श्रवण करदे हाँ रसना नूं करिए पवित्र प्यार नाल सत्कार नाल गज के आखो सतनाम श्री वाहे गुरु साहिब जी। सतनाम श्री वाहे गुरु साहिब जी।
दोहरा निसाबिति पुन प्रात भी साहो बाक कह दीन।
निशा तो भाव जदों रात बतीत होई सवेर वेला होया उस वक्त बादशाह ने इस तरह बचन कहा।
बजे नगारे कूच के शुद्ध सब हूं सुन लीन।
बादशाह ने चलन वास्ते हुक्म कर दिता। सारयां नूं खबर हो गई नगारे बज गए। जदों नगारा चलण दा बजदा है उस वक्त सारयां नूं खबर हो जांदी है कि हुण थोड़े समय विच इत्थों आपां ने चलना है।
चौपाई हजरत जब तैयार हो गयो चंदू अगी मेल तब कियो।
बादशाह जदों जाण लई तैयार हो गया उस वक्त चंदू अगी तो मतलब पापी जो सी उन्हें आके उस वक्त मेल किया मिलिया कि हुण बादशाह जाण लई तैयार है।
देहो परवानगी मुझको आपू दिन चार एक मैं करव मिलापू।
बादशाह सलामत मैनू ये परवानगी दे दियो कि मैं चार एक दिन महाराज नूं अपने कोल रख के मिलाप करांगा इन्हां नूं समझावांगा ਔਰ ਆਪਣੇ ਇਲਾਕੇ ਵਿੱਚ ਪਰਜਾ ਸੁਖੀ ਰਹੇ, ਚੋਰ ਨਾ ਰਹਿਣ ਇਤਿਆਦਿਕ ਬਹੁਤ ਸਾਰੀਆਂ ਚੁਗਲੀਆਂ ਕਰਨ ਲੱਗਾ।
ਕਸ਼ੂ ਮਾਮਲੇ ਕੀ ਰਹਿ ਕਾਰ, ਇੱਕ ਸੰਗਤ ਸੰਮਤ ਕੀ ਕਰਨ ਸੰਭਾਰ।
ਕੁਛ ਇਸ ਇਲਾਕੇ ਦੇ ਵਿੱਚ ਜਿਹੜਾ ਮਾਮਲਾ ਹੁੰਦਾ, ਟੈਕਸ ਲਿਆ ਜਾਂਦਾ ਖੇਤੀ ਦੇ ਉੱਪਰ, ਹੋਰ ਥਾਵਾਂ 'ਤੇ ਜ਼ਮੀਨਾਂ ਦੇ ਮਾਮਲੇ ਗਰਾਉਣ ਵਾਲਾ ਕੰਮ ਪਿਆ, ਕੁਛ ਉਹ ਵੀ ਮੈਂ ਕਰਕੇ ਆਵਾਂਗਾ, ਕੁਛ ਇਹਨਾਂ ਤੋਂ ਵੀ ਇਕੱਠਾ ਕਰਾਂਗਾ, ਇਹ ਸਾਰਾ ਕੰਮ ਮੁਕਾਉਣ ਤੋਂ ਬਾਅਦ ਮੈਂ ਆਪੇ ਹੀ ਵਾਪਸ ਆ ਜਾਵਾਂਗਾ।
ਨਵੀਂ ਸਿੰਧ ਲਾਗੇ ਸਮਧਾਏ, ਜਮਾਂ ਖਰਚ ਕੋ ਸਭ ਸਮਧਾਏ।
ਸੋ ਜਿਹੜੇ ਨਵੀਂ ਸਿੰਧ ਹੁੰਦੇ ਨੇ, ਭਾਵ ਜਿਹੜੇ ਮੁਨਸ਼ੀ ਮਨੀਮ ਹੁੰਦੇ ਨੇ ਸਾਰੇ, ਇਹ ਸਾਰੇ ਲੱਗੇ ਹੋਏ ਨੇ ਬਹੀਆਂ ਖਾਤੇ ਲੈ ਕੇ ਹਿਸਾਬ ਕਿਤਾਬ ਕਰਨ, ਇਹ ਸਾਰਾ ਹਿਸਾਬ ਨਾਲੇ ਮੁਕਾ ਲੈਣਗੇ, ਨਾਲੇ ਜਿਨ੍ਹਾਂ ਜਿਨ੍ਹਾਂ ਤੋਂ ਅਸੀਂ ਲੈਣਾ ਹੈ ਲਗਾਨ, ਉਹਨਾਂ ਤੋਂ ਲੈ ਕਰਕੇ ਸਾਰਾ ਮਾਮਲਾ ਇਕੱਠਾ ਕਰਕੇ ਸਰਕਾਰੀ ਖਜ਼ਾਨੇ 'ਚ ਪਾ ਕੇ ਫੇਰ ਆਵਾਂਗੇ।
ਕਰ ਫਰੇਬ ਕੋ ਛੋਰਿਓ ਸਾਥ, ਸਾਹੋ ਨਾ ਚਿਤਵੇ ਪੁਨ ਗੁਰ ਗਾਥ।
ਫਰੇਬ ਕਰਕੇ, ਧੋਖਾ ਕਰਕੇ ਚੰਦੂ ਨੇ ਬਾਦਸ਼ਾਹ ਦਾ ਸਾਥ ਛੱਡ ਦਿੱਤਾ, ਆਪਣੇ ਘਰ ਲੈ ਗਿਆ ਮਹਾਰਾਜ ਜੀ ਨੂੰ। ਬਾਅਦ ਵਿੱਚ ਬਾਦਸ਼ਾਹ ਨੂੰ ਬਹੁਤ ਸਾਰੇ ਕੰਮ ਹੋਣ ਕਰਕੇ ਉਹਨੇ ਇੰਨਾ ਖਿਆਲ ਨਹੀਂ ਕੀਤਾ ਇਸ ਗੱਲ ਦਾ। ਬਾਦਸ਼ਾਹ ਦੇ ਮਨ ਸੀ ਕਿ ਇਹ ਵੱਧ ਤੋਂ ਵੱਧ ਮਹਾਰਾਜ ਤੋਂ 2 ਲੱਖ ਰੁਪਈਆ ਲੈ ਲਵੇਗਾ, 2-4 ਦਿਨ ਰੱਖੇਗਾ। ਉਹਨੂੰ ਨਹੀਂ ਇਸ ਗੱਲ ਦਾ ਇਲਮ ਹੋਇਆ ਕਿ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਇਹ ਬਹੁਤ ਤਸੀਹੇ ਦੇਵੇਗਾ, ਤੰਗ ਕਰੇਗਾ। ਹਾਲ ਦੀ ਘੜੀ ਇਸ ਕਥਾ ਵਿੱਚ ਇਹੀ ਚੀਜ਼ ਹੈ। ਸੋ ਪਰ ਭਾਈ ਵੀਰ ਸਿੰਘ ਜਦੋਂ ਆਪਣੇ ਵਿਚਾਰ ਅੱਗੇ ਜਾ ਕੇ ਦੇਣਗੇ, ਉੱਥੇ ਕੁਝ ਥੋੜ੍ਹਾ ਹੋਰ ਪ੍ਰਸੰਗ ਸਾਡੀਆਂ ਅੱਖਾਂ ਸਾਹਮਣੇ ਹੋਵੇਗਾ।
ਬਹੁ ਧੰਦੇ ਗਣ ਭੋਗਣ ਵਿਸੈ, ਬਹੁਰ ਚੱਲਿਓ ਚੜ੍ਹ ਕਿਆ ਸੁਧ ਤਿਸੈ।
ਸੋ ਇਸ ਤਰੀਕੇ ਨਾਲ ਬਹੁਤਿਆਂ ਧੰਦਿਆਂ ਦੇ ਵਿੱਚ ਬਾਦਸ਼ਾਹ ਫਸੇ ਹੁੰਦੇ ਨੇ, ਜਾਂ ਬਹੁਤਿਆਂ ਵਿਸ਼ਿਆਂ ਵਿਕਾਰਾਂ 'ਚ ਹਰ ਵਕਤ ਬਹੁਤੀਆਂ ਵਿਕਾਰਾਂ ਵੱਲ ਧਿਆਨ ਹੁੰਦਾ, ਖਾਣ ਪੀਣ ਵਿੱਚ ਧਿਆਨ ਹੁੰਦਾ, ਕੰਮਾਂ ਕਾਰਾਂ 'ਚ। ਇਸ ਕਰਕੇ ਬਾਦਸ਼ਾਹ ਨੂੰ ਕੋਈ ਇੰਨੀਆਂ ਗੱਲਾਂ ਨਾਲ ਖਾਸ ਗੱਲ ਨਹੀਂ ਹੁੰਦੀ, ਸਿਆਸੀ ਜਿਸ ਪ੍ਰਕਾਰ ਲੋਕ ਰਾਜਸੀ ਲੋਕ ਹੁੰਦੇ ਹਨ।
ਪੂਰਬ ਭੀ ਕਬ ਗੁਰੂ ਪ੍ਰਸੰਗ, ਕੋਈ ਨਾ ਕਰਤ ਸਾਹੁ ਕੇ ਸੰਗ।
ਹੁਣ ਬਾਦਸ਼ਾਹ ਦੇ ਨਾਲ ਕੋਈ ਪ੍ਰਸੰਗ ਨਹੀਂ ਕਰਦਾ, ਕੋਈ ਗੱਲ ਨਹੀਂ ਚਲਾਉਂਦਾ, ਜਾਣ ਕੇ ਸਿਖਾਏ ਹੋਏ ਸੀ ਸਾਰੇ ਵੀ ਬਾਦਸ਼ਾਹ ਨੂੰ ਸਤਿਗੁਰੂ ਬਾਰੇ ਯਾਦ ਹੀ ਨਾ ਆਉਣ ਦਿਓ। ਇਸ ਕਰਕੇ ਸਾਰਿਆਂ ਨੂੰ ਚੰਦੂ ਨੇ ਪੈਸੇ ਦੇ ਕੇ ਆਪਣੇ ਬੱਸ ਵਿੱਚ ਹੀ ਕੀਤਾ ਹੋਇਆ ਸੀ।
ਸਿਮਰ ਦਵੈਸ਼ ਕੋ ਦੁਸ਼ਟ ਚਲਾਵੈ, ਸੁਲਹੀ ਸੁਲਬੀ ਚੰਦ ਬਤਾਵੈ।
ਸੋ ਇਸ ਕਰਕੇ ਯਾਦ ਕਰ ਕਰਕੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹਨ, ਸੁਲਹੀ ਅਤੇ ਸੁਲਬੀ ਜਿਹੜੇ ਨੇ, ਉਹ ਚੰਦੂ ਦੱਸਦਾ ਹੈ ਕਿ ਸਿਮਰ ਦਵੈਸ਼ ਕੋ ਦੁਸ਼ਟ ਚਲਾਵੈ। ਸਿਮਰ ਕਰਕੇ ਦਵੈਸ਼ ਈਰਖਾ ਨੂੰ ਦੁਸ਼ਟ ਇਸ ਤਰੀਕੇ ਨਾਲ ਚਲਾਉਂਦਾ ਹੈ।
ਲੈਣਾ ਦੇਣਾ ਕਿਸ ਸੰਗ ਹੋਏ ਕੋਈ ਨਾ, ਧਨ ਹਕਾਰੇ ਜਾਣੈ ਸੋਏ ਨਾ।
ਸੋ ਲੈਣਾ ਦੇਣਾ ਜਿਹੜਾ ਸੀ ਉਹ ਕਿਸੇ ਨਾਲ ਨਹੀਂ, ਗੁਰੂ ਜੀ ਦਾ ਲੈਣ ਦੇਣ ਭਾਵ ਵਾਸਤਾ ਕਿਸੇ ਨਾਲ ਨਹੀਂ ਸੀ, ਅਤੇ ਧਨ ਦਾ ਹੰਕਾਰ ਹੋਰ ਕਿਸੇ ਅਹਿਲਕਾਰ ਨਾਲ ਨਹੀਂ ਸੀਗਾ, ਗੁਰੂ ਜੀ ਨੂੰ ਨਹੀਂ ਸਨ ਸੋ ਨਹੀਂ ਜਾਣਦੇ ਸਨ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਹਮੇਸ਼ਾ ਮਾੜਾ ਹੀ ਕਹਿੰਦਾ ਰਿਹਾ ਔਰ ਆਪਣੀਆਂ ਕੋਝੀਆਂ ਚਾਲਾਂ ਚੱਲਦਾ ਰਿਹਾ।
ਅਹੈ ਤੁਰਕ ਪੁਨ ਗ੍ਰਸੇ ਬੇਕਾਰਾ, ਕਹਾਂ ਚਿਨਾਰੇ ਗੁਰੂ ਉਦਾਰਾ।
ਫਿਰ ਤੁਰਕ ਜਿਹੜੇ ਸੀ ਉਹ ਗ੍ਰਸੇ ਹੋਏ ਸੀ ਵਿਕਾਰਾਂ ਦੇ ਵਿੱਚ, ਸਤਿਗੁਰੂ ਸੱਚੇ ਪਾਤਸ਼ਾਹ ਨੂੰ ਇਹ ਕਿਵੇਂ ਯਾਦ ਕਰ ਸਕਦੇ ਨੇ? ਕਿਉਂਕਿ ਜਿਹੜੇ ਲੋਕ ਭਗਤੀ ਦੇ ਵਿੱਚ ਚਾਹੁੰਦੇ ਨੇ ਕਿ ਅਸੀਂ ਤਰੱਕੀ ਕਰੀਏ, ਰੂਹਾਨੀਅਤ ਨੂੰ ਪ੍ਰਾਪਤ ਕਰੀਏ, ਉਹਨਾਂ ਦਾ ਤਾਂ ਵਾਸਤਾ ਹੈ ਸਤਿਗੁਰੂ ਨਾਲ। ਜਿਹੜੇ ਲੋਕਾਂ ਨੂੰ ਚਾਹੀਦੇ ਕਿ ਸਾਨੂੰ ਅਹੁਦੇ ਮਿਲਣ, ਪੈਸਾ ਮਿਲੇ, ਵਿਕਾਰ ਨਸ਼ੇ ਵਿਸ਼ੇ, ਐਸੇ ਜਿਹੜੇ ਲੋਕ ਹੁੰਦੇ ਨੇ ਉਹ ਕਦੋਂ ਸਤਿਗੁਰੂ ਨੂੰ ਯਾਦ ਕਰਦੇ ਹਨ?
ਨਹਿ ਪ੍ਰਸੰਗ ਚੱਲ ਮਿਲੇ ਪਛਾਰੇ, ਬਰਜ ਦੀਏ ਚੰਦੂ ਦੁਰਚਾਰੀ।
ਸੋ ਪਿੱਛੋਂ ਮਿਲ ਕੇ ਲੋਕਾਂ ਨੂੰ ਕਹਿ ਦਿੱਤਾ ਕਿ ਬਾਦਸ਼ਾਹ ਦੇ ਕੋਲ ਸਤਿਗੁਰ ਦਾ ਕੋਈ ਪ੍ਰਸੰਗ ਨਾ ਚਲਾਵੇ, ਜੇ ਕੋਈ ਪ੍ਰਸੰਗ ਚਲਾਵੇਗਾ ਤਾਂ ਫਿਰ ਮੈਂ ਉਹਨੂੰ ਦੇਖਾਂਗਾ, ਸਜ਼ਾ ਦੇਵਾਂਗਾ। ਕਿਉਂ? ਚੰਦੂ ਨੇ ਸਾਰੇ ਲੋਕਾਂ ਨੂੰ ਵੀ ਸਿਖਾਇਆ ਕਿ ਬਾਦਸ਼ਾਹ ਨੂੰ ਸਤਿਗੁਰੂ ਜੀ ਬਾਰੇ ਕੋਈ ਯਾਦ ਹੀ ਨਾ ਆਉਣ ਦੇਵੇ ਔਰ ਨਾ ਹੀ ਕੋਈ ਪ੍ਰਸੰਗ ਚਲਾਵੇ, ਆਪੇ ਗੱਲ ਦੱਬ ਜਾਵੇਗੀ।
ਗਮਨਤ ਮਿਲਿਓ ਸਕਲ ਕੋ ਜਾਏ, ਜੇ ਹਜੂਰ ਗੁਰ ਗਾਥ ਚਲਾਏ।
ਸੋ ਜਾ ਕਰਕੇ ਸਾਰਿਆਂ ਨੂੰ ਚੱਲਿਆ ਹੋਇਆ ਮਿਲਿਆ ਉਸ ਵਕਤ, ਜੇ ਹਜੂਰ ਗੁਰ ਗਾਥ ਚਲਾਏ, ਜਿਹੜੇ ਹਜੂਰੀ ਵਿੱਚ ਗੁਰੂ ਦੀ ਗਾਥਾ ਚਲਾਉਂਦੇ।
ਬੁੱਧ ਬਲ ਤੇ ਵਰਜੋ ਤਿਹ ਰੋਕ, ਕਿਆ ਤਿਨ ਗਾਥ ਫਕੀਰ ਜੇ ਲੋਕ।
ਸੋ ਜੇ ਕੋਈ ਗੁਰੂ ਦੀ ਗਾਥਾ ਚਲਾਉਂਦਾ, ਆਪਣੇ ਬੰਦਿਆਂ ਨੂੰ ਵੀ ਸਿਖਾ ਦਿੱਤਾ, ਜੇ ਕੋਈ ਗੁਰੂ ਦੀ ਗੱਲ ਚਲਾਵੇ ਵੀ ਬਾਦਸ਼ਾਹ ਦੇ ਕੋਲੇ, ਤਾਂ ਬੁੱਧੀ ਦੇ ਬਲ ਕਰਕੇ ਰੋਕ ਦਿਓ। ਤੋ ਇਹ ਗੱਲ ਕਹੋ ਬਾਦਸ਼ਾਹ ਸਲਾਮਤ ਛੱਡੋ ਪਰੇ, ਇਹ ਫਕੀਰਾਂ ਦੀਆਂ ਗੱਲਾਂ ਕੀ ਕਰਨੀਆਂ ਹੁੰਦੀਆਂ, ਆਪਾਂ ਬਾਦਸ਼ਾਹ ਲੋਕ ਹਾਂ, ਫਕੀਰਾਂ ਦਾ ਆਪਣਾ ਕੰਮ ਹੁੰਦਾ, ਇਸ ਕਰਕੇ ਬਾਦਸ਼ਾਹ ਨੂੰ ਵੱਧ ਤੋਂ ਵੱਧ ਟਾਲ ਕੇ ਰੱਖਣਾ।
ਰਹੋ ਪਿਛਾਰੇ ਤੁਮ ਪਰਵਾਸੇ, ਕੇਤਿਕ ਦਿਨ ਮੈਂ ਆਇਬ ਪਾਸੇ।
ਤੁਹਾਡੇ ਪ੍ਰਵਾਸੇ ਨਾਲਦਿਆਂ ਨੂੰ ਕਹਿਣ ਲੱਗਿਆ, ਮੈਂ ਤੁਹਾਡੇ ਪ੍ਰਵਾਸੇ ਇੱਥੇ ਰਹਿਣਾ, ਤੋ ਮੈਂ ਕਿੰਨੇ ਕੁ ਦਿਨ ਬਾਅਦ ਤੁਹਾਡੇ ਕੋਲ ਆ ਜਾਵਾਂਗਾ। ਤੁਸੀਂ ਬਾਦਸ਼ਾਹ ਕੋਲ ਕਿਸੇ ਇਹੋ ਜਿਹੇ ਬੰਦੇ ਨਾ ਜਾਣ ਦਿਓ, ਵਜ਼ੀਰ ਖਾਨ ਨੂੰ ਖਾਸ ਕਰਕੇ ਦੂਰ ਰੱਖਿਓ, ਗੱਲ ਨਾ ਚੱਲੇ ਬਾਦਸ਼ਾਹ ਦੀ ਮਹਾਰਾਜ ਬਾਰੇ। ਇਸ ਕਰਕੇ ਥੋੜ੍ਹੇ ਦਿਨ ਲਾ ਕੇ ਮੈਂ ਇਹਨਾਂ ਤੋਂ ਲੈ ਕਰਕੇ ਆਪਣਾ ਜੋ ਟੈਕਸ ਹੈ 2 ਲੱਖ ਰੁਪਇਆ ਜਿਹੜਾ ਜੁਰਮਾਨਾ ਕੀਤਾ ਉਹ ਲੈ ਕੇ ਉਗਰਾਹ ਕੇ ਟੈਕਸ ਸਾਰਾ ਆ ਜਾਵਾਂਗਾ।
ਕਰੀ ਕਚਹਿਰੀ ਆਪਣੀ ਸਾਰੀ, ਕਿਸ ਧਨ ਦੇ ਕਿਸ ਮ੍ਰਿਦਲ ਉਚਾਰੀ।
ਆਪਣੀ ਸਾਰੀ ਕਚਹਿਰੀ ਇਕੱਠੀ ਕੀਤੀ। ਬਾਦਸ਼ਾਹ ਦੀ ਦੁਸ਼ਟ ਚੌਂਕੜੀ ਵੱਖਰੀ ਹੁੰਦੀ ਹੈ ਅਤੇ ਇਹਨਾਂ ਦੀ ਥੱਲੇ ਥੱਲੇ ਵਾਲਿਆਂ ਦੀ ਵੱਖਰੀ ਹੁੰਦੀ ਹੈ। ਇਸ ਕਰਕੇ ਇਹਨਾਂ ਨੇ ਥੱਲੇ ਥੱਲੇ ਜਿੰਨੇ ਬੰਦੇ ਖਰੀਦੇ ਸੀ ਸਾਰੇ, ਸੋ ਕਿਸੇ ਨੂੰ ਧਨ ਦਿੱਤਾ, ਕਿਸੇ ਨੂੰ ਮਿੱਠਾ ਬੋਲ ਕੇ ਚੰਦੂ ਨੇ ਸਾਰਿਆਂ ਨੂੰ ਆਪਣੇ ਬਸ ਵਿੱਚ ਕੀਤਾ ਹੋਇਆ ਸੀ।
ਜਸ ਜਸ ਹੁਤੇ ਤਥਾ ਹਰ ਖਾਏ, ਸਾਉ ਸਮੀਪ ਸਮੂਹ ਸਹਾਏ।
ਜਿਵੇਂ ਜਿਵੇਂ ਸੀਗੇ ਉਵੇਂ ਖੁਸ਼ ਕਰ ਲਏ, ਕੋਈ ਪੈਸਿਆਂ ਨਾਲ, ਕੋਈ ਮਿੱਠਾ ਬੋਲ ਕੇ, ਕਿਸੇ ਨੂੰ ਅਹੁਦੇ ਦਾ ਲਾਲਚ ਦੇ ਕੇ। ਸੋ ਬਾਦਸ਼ਾਹ ਦੇ ਕੋਲ ਜਿਵੇਂ ਸਾਰੇ ਸੀਗੇ, ਕੋਈ ਬਹੁਤਾ ਜ਼ਿਆਦਾ ਲਾਲਚੀ ਪੈਸਿਆਂ ਦਾ, ਕਿਸੇ ਨੂੰ ਊਂ ਹੀ ਕਹਿ ਦੇਣਾ ਕਿ ਤੂੰ ਤਾਂ ਬਹੁਤ ਸਿਆਣਾ, ਤੂੰ ਗੱਲ ਹੀ ਨਹੀਂ ਕਰਦਾ। ਇਸ ਤਰ੍ਹਾਂ ਮਿੱਠੇ ਮਿੱਠੇ ਵਾਕ ਬੋਲ ਕੇ ਆਪਣੇ ਸੋ ਸ਼ਾਮ ਦਾਮ ਦੰਡ ਭੇਦ ਚਾਰੇ ਨੀਤੀਆਂ ਵਰਤ ਲਈਆਂ।
ਚੰਦੂ ਹਟਿਓ ਧੀਰ ਉਧਰ ਕੈ, ਦੁਸ਼ਟ ਪੁਨੇ ਮੈਂ ਚਿੱਤ ਕੋ ਧਰ ਕੈ।
ਚੰਦੂ ਫਿਰ ਪਿੱਛੇ ਹਟਿਆ, ਧੀਰ ਜੀ ਮਨ ਦੇ ਅੰਦਰ ਧਾਰ ਕੇ, ਦੁਸ਼ਟ ਪੁਨੇ ਨੂੰ ਚਿੱਤ ਵਿੱਚ ਵਸਾ ਕੇ, ਤੋ ਬਾਦਸ਼ਾਹ ਨੂੰ ਅੱਗੇ ਤੋਰ ਕੇ ਨਾਲਦਿਆਂ ਨੂੰ ਸਮਝਾ ਕੇ ਪਿੱਛੇ ਮੁੜ ਆਇਆ ਹੈ।
ਸਬਨ ਚੜ੍ਹਾਏ ਮੂਡ ਮੈਂ ਆਇਓ, ਸਤਿਗੁਰ ਅਰਜਨ ਜਹ ਉਤਰ ਆਇਓ।
ਸਾਰਿਆਂ ਨੂੰ ਚੜ੍ਹਾ ਕੇ ਮੂਰਖ ਉੱਥੇ ਆ ਗਿਆ ਜਿੱਥੇ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਉਤਾਰਾ ਹੋਇਆ ਹੋਇਆ ਸੀ ਇਹਦੇ ਹਵੇਲੀ ਦੇ ਵਿੱਚ।
ਬੈਠਿਓ ਸਨਮੁਖ ਰਿਸ਼ਤੇ ਭੋ ਭਰਿਓ, ਕਹਿਤ ਭਇਓ ਬਚ ਦੁੱਖ ਤੇ ਜਰਿਓ।
ਆ ਕਰਕੇ ਬੜਾ ਗੁੱਸੇ ਦੇ ਵਿੱਚ ਸਾਹਮਣੇ ਬੈਠ ਗਿਆ, ਕਹਿਣ ਲੱਗਿਆ ਬੜਾ ਜਲ ਬਲ ਕੇ ਦੁੱਖ ਦੇ ਵਿੱਚ ਸੜਿਆ ਹੋਇਆ, ਈਰਖਾ ਦਾ ਮਾਰਿਆ ਹੋਇਆ, ਇਸ ਤਰ੍ਹਾਂ ਕਹਿਣ ਲੱਗਿਆ।
ਮੋਰ ਸੁਤਾ ਕੀ ਮੋਰ ਸਗਾਈ, ਕਿਉਂ ਹੂੰ ਮਨਾ ਮਨ ਮੈਂ ਬਿਨੈ ਅਲਾਈ।
ਮੇਰੀ ਪੁੱਤਰੀ ਦੀ ਹੁਣ ਤੁਸੀਂ ਜਿਹੜੀ ਸਗਾਈ ਸੀ ਉਹ ਮੋੜ ਕੇ, ਤੋ ਮੇਰੀ ਗੱਲ ਨਹੀਂ ਮੰਨੀ ਜਦੋਂ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਮੇਰੀ ਪੁੱਤਰੀ ਦੀ ਸਗਾਈ ਨਾ ਮੋੜੋ, ਤਾਂ ਤੁਸੀਂ ਕਿਉਂ ਮੋੜ ਦਿੱਤੀ।
ਭੇਜੇ ਦੋਏ ਬਾਰ ਪੁਰ ਲਾਗੇ, ਅਤ ਚਿੰਤਾ ਚਿਤ ਹਮਰੇ ਲਾਗੇ।
ਮੈਂ 2 ਵਾਰ ਲਾਗੀ ਭੇਜੇ ਰਿਸ਼ਤਾ ਕਰਨ ਵਾਲੇ, ਤਾਂ ਤੁਸੀਂ ਉਹਨਾਂ ਨੂੰ ਜਵਾਬ ਦੇ ਦਿੱਤਾ। ਇਹ ਮੇਰੇ ਮਨ ਦੇ ਅੰਦਰ ਇਸ ਗੱਲ ਦੀ ਬਹੁਤ ਚਿੰਤਾ ਲੱਗੀ ਆ ਕਿ ਤੁਸੀਂ ਕਿਉਂ ਜਵਾਬ ਦੇ ਦਿੱਤਾ। ਪਹਿਲਾਂ ਤਾਂ ਜਰਾ ਨਿਮਰਤਾ ਨਾਲ ਥੋੜ੍ਹਾ ਜਿਹਾ ਹੰਕਾਰ ਵੀ ਰੱਖਿਆ ਹੋਇਆ ਕਿ ਮੈਂ ਬੜਾ ਵੱਡਾ ਵਜ਼ੀਰ ਹਾਂ, ਔਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਆਪਣੇ ਵੱਲੋਂ।
ਲੈਨ ਸਾਕਤੋ ਰਹਿਓ ਕਿਥਾਈ, ਦਈ ਮੋਹੇ ਕੂਕਰ ਸਮਤਾਈ।
ਸੋ ਸਾਕ ਲੈਣਾ ਤਾਂ ਕਿਤੇ ਵੱਖਰੀ ਗੱਲ ਰਹੀ, ਸਾਕ ਤਾਂ ਤੁਸੀਂ ਕੀ ਲੈਣਾ ਸੀ, ਦਈ ਮੋਹੇ ਕੂਕਰ ਸਮਤਾਈ, ਮੈਨੂੰ ਕੂਕਰ ਦੀ ਬਰਾਬਰਤਾ ਦੇ ਦਿੱਤੀ, ਭਾਵ ਮੈਨੂੰ ਤੁਸੀਂ ਕੂਕਰ ਦੱਸਿਆ।
ਅਬਲੋ ਕਛੂ ਨਾ ਬਿਗਰਿਓ ਸੁਪਨੇ, ਨਾਤਾ ਲਿਓ ਜਾਹੋ ਘਰ ਆਪਣੇ।
ਹੁਣ ਤਾਂ ਸੁਪਨੇ ਮਾਤਰ, ਹਲੇ ਕਿਸੇ ਨੂੰ ਪਤਾ ਹੀ ਨਹੀਂ, ਗੱਲ ਵਿਗੜੀ ਨਹੀਂ, ਜਾਓ ਮੈਂ ਤਾਂ ਕਹਿਣਾ ਇਉਂ ਕਰੋ, ਆਪਣੇ ਸਾਹਿਬਜ਼ਾਦੇ ਲਈ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਲਈ ਜਿਹੜੀ ਮੇਰੀ ਪੁੱਤਰੀ ਆ ਉਹਦਾ ਰਿਸ਼ਤਾ ਜਿਹੜਾ ਹੋਇਆ ਸੀ ਤੈਅ, ਉਹਨੂੰ ਉਵੇਂ ਹੀ ਰਹਿਣ ਦਿਓ, ਮੇਰੀ ਪੁੱਤਰੀ ਆਪਣੇ ਘਰ ਲੈ ਜਾਓ ਵਿਆਹ ਕੇ, ਕੋਈ ਝਗੜਾ ਨਹੀਂ ਰਹੇਗਾ, ਕੋਈ ਰੌਲਾ ਨਹੀਂ ਪਾਵੇਗਾ, ਤੁਹਾਨੂੰ ਕੋਈ ਲਗਾਨ ਨਹੀਂ ਦੇਣਾ ਪਵੇਗਾ, ਸਭ ਠੀਕ ਹੋ ਜਾਵੇਗਾ।
ਨਤ ਕੂਕਰ ਭਾਖਿਓ ਜਿਮ ਜਬੈ, ਲਗੋ ਗੈਲ ਕੂਕਰ ਹੋਏ ਅਬੈ।
ਨਹੀਂ ਤਾਂ ਜਿਵੇਂ ਤੁਸੀਂ ਮੈਨੂੰ ਕਿਹਾ ਨਾ ਕੂਕਰ ਵਾਂਗੂ ਬੋਲਦਾ ਇਹ, ਕਿਉਂਕਿ ਇਹਨੇ ਨਿੰਦਾ ਕੀਤੀ ਸੀ ਮਹਾਰਾਜ ਦੀ। ਹੁਣ ਜੇ ਮੈਂ ਤੁਹਾਡੇ ਗੈਲ ਤੋਂ ਹੁੰਦਾ ਮਗਰ ਲੱਗ ਗਿਆ ਨਾ, ਕੂਕਰ ਦੀ ਤਰ੍ਹਾਂ ਕੁੱਤੇ ਦੀ ਤਰ੍ਹਾਂ ਤੁਹਾਡੇ ਮਗਰ ਲੱਗ ਗਿਆ, ਫਿਰ ਤੁਹਾਨੂੰ ਬਹੁਤ ਔਖਾ ਹੋ ਜਾਵੇਗਾ।
ਦੇਹੋ ਜਵਾਬ ਮੈਂ ਕਰੋਂ ਉਪਾਏ, ਸੋਜ ਬਿਆਏ ਕਿ ਕਹਿ ਤੁਮ ਘਾਏ।
ਹੁਣ ਜੇ ਤੁਸੀਂ ਜਵਾਬ ਦਿਓਗੇ ਫਿਰ ਮੈਂ ਉਪਾਅ ਕਰੂੰਗਾ ਜੀ, ਸੋਜ ਵਿਆਹ ਦੀ ਜਿਹੜੀ ਆ, ਜਾਂ ਫਿਰ ਤੁਹਾਨੂੰ ਮਾਰਾਂਗਾ, ਨਹੀਂ ਤਾਂ ਤੁਸੀਂ ਵਿਆਹ ਦਾ ਸਮਾਨ ਕਰ ਲਓ ਇਕੱਠਾ ਅਤੇ ਆਪਾਂ ਵਿਆਹ ਕਰ ਦਈਏ, ਜੇ ਜਵਾਬ ਦਿਓਗੇ ਫਿਰ ਤੁਹਾਨੂੰ ਮਾਰ ਦਿਆਂਗਾ ਮੈਂ।
ਨਿਰਪਹਿ ਬਾਕ ਤਬ ਸਤਿਗੁਰ ਭਾਖਾ, ਸੁਤਾ ਦੇਣ ਕੇ ਕਿਵੇਂ ਬਿਲਾਖਾ।
ਨਿਰਭੈ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਭੈ ਕਾਹੂ ਕਹੁ ਦੇਤ ਨਹਿ ਨਹਿ ਭੈ ਮਾਨ ਧਿਆਨ। ਮਹਾਰਾਜ ਪੰਜਵੇਂ ਪਾਤਸ਼ਾਹ ਤਿੰਨਾਂ ਲੋਕਾਂ ਦੇ ਮਾਲਕ, ਸੱਚ ਦਾ ਸਰੂਪ, ਸੱਚ ਦੀ ਮੂਰਤੀ, ਮਹਾਰਾਜ ਕਿਸ ਤੋਂ ਡਰਦੇ ਨੇ? ਕਿਸੇ ਤੋਂ ਵੀ ਨਹੀਂ। ਨਿਰਭਉ ਨਿਰਵੈਰ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਸੁਤਾ ਦੇਣ ਕੀ ਕਿਵੇਂ ਬਿਲਾਖਾ, ਹੁਣ ਪੁੱਤਰੀ ਦੇਣ ਦੀ ਇੱਛਾ ਤੂੰ ਕਿਵੇਂ ਕਰਦਾ, ਕਿਉਂ? ਅੱਗੇ ਦੱਸਦੇ ਹਨ।
ਤੂੰ ਉੱਚੇ ਕੁਲ ਹੈ ਚੁਬਾਰਾ, ਹਮਕੋ ਮੋਰੀ ਸਰਸ ਉਚਾਰਾ।
ਹੁਣ ਤੂੰ ਕਿਹਾ ਆਪ ਹੀ ਬਚਨ ਕਿ ਉੱਚੀ ਕੁਲ ਦਾ ਹੈ ਮੈਂ, ਚੁਬਾਰਾ ਹਾਂ, ਸਾਡੀ ਚੁਬਾਰੇ ਦੀ ਇੱਟ ਤੁਸੀਂ ਮੋਰੀ ਲਾ ਦਿੱਤੀ ਥੱਲੇ, ਔਰ ਹਮਕੋ ਮੋਰੀ ਸਰਸ ਉਚਾਰਾ, ਸਾਨੂੰ ਤੂੰ ਮੋਰੀ ਹੀ ਦੱਸਿਆ, ਸਾਨੂੰ ਤੂੰ ਗਲੀ ਵਿੱਚ ਮੋਰੀ ਹੁੰਦੀ ਪਾਣੀ ਨਿਕਲਣ ਵਾਲੀ ਉਹੀ ਦੱਸਿਆ, ਜਾਂ ਹਵਾ ਲੈਣ ਵਾਸਤੇ ਦਰਵਾਜ਼ਾ ਛੋਟਾ ਥੱਲੇ ਹੁੰਦਾ ਮੋਰੀ ਬਾਰੀ ਹੁੰਦੀ ਆ ਉਹੀ ਦੱਸਿਆ ਸਾਨੂੰ, ਅਤੇ ਤੂੰ ਆਪਣੇ ਆਪ ਨੂੰ ਚੁਬਾਰੇ ਦੀ ਇੱਟ ਦੱਸਦਾ ਕਿ ਅਸੀਂ ਬਹੁਤ ਉੱਚੇ ਹਾਂ। ਜਦੋਂ ਤੂੰ ਇਹੀ ਗੱਲ ਕਹਿ ਦਿੱਤੀ ਆ ਕਿ ਅਸੀਂ ਬਹੁਤ ਉੱਚੇ ਹਾਂ, ਗੁਰੂ ਘਰ ਨੀਵਾਂ, ਗੁਰੂ ਨਾਨਕ ਸਾਹਿਬ ਦਾ ਘਰ ਨੀਵਾਂ ਦੱਸਿਆ, ਸਾਨੂੰ ਨੀਵਾਂ ਦੱਸਿਆ, ਤਾਂ ਫਿਰ ਹੁਣ ਤੂੰ ਕਿਸ ਮੂੰਹ ਦੇ ਨਾਲ ਕਹਿਣਾ ਕਿ ਮੈਂ ਰਿਸ਼ਤਾ ਕਰਾਂ? ਇਹ ਤਾਂ ਬੜੀ ਗਲਤ ਗੱਲ ਹੈ ਕਿ ਅਸੀਂ ਤਾਂ ਨੀਵੇਂ ਹਾਂ ਭਾਈ, ਤੂੰ ਉੱਚਾ ਆਪਣੇ ਆਪ ਨੂੰ ਦੱਸ ਰਿਹਾ।
ਮੋਰੀ ਮੇਲ ਸੋ ਮੋਰੀ ਧਾਰਾ, ਮਿਲੈ ਚੁਬਾਰੇ ਸੰਗ ਚੁਬਾਰਾ।
ਹੁਣ ਦੇਖ ਮੋਰੀ ਨੇ ਮੇਲ ਮੋਰੀ ਨਾਲ ਹੀ ਧਰਨਾ ਅਤੇ ਚੁਬਾਰੇ ਨਾਲ ਚੁਬਾਰੇ ਦਾ ਮੇਲ। ਤੂੰ ਕਿਸੇ ਉੱਚੇ ਥਾਂ ਰਿਸ਼ਤਾ ਕਰਤਾ ਆਪਣਾ, ਆਪਣੀ ਲੜਕੀ ਦਾ, ਸਾਡੇ ਨਾਲ ਕਾਹਨੂੰ ਕਰਦਾ ਜਦੋਂ ਤੂੰ ਸਾਨੂੰ ਮੋਰੀ ਕਹਿ ਦਿੱਤਾ ਹੈ।
ਤਬ ਪੇ ਕਹਿਓ ਅਬੈ ਪੀ ਕਹਿ, ਸਮਸੋ ਮਿਲਣ ਭਲੋ ਸਭ ਲਹਿ।
ਉਦੋਂ ਵੀ ਕਹਿੰਦੇ ਸੀ ਅਤੇ ਹੁਣ ਵੀ ਕਹਿੰਦੇ ਆ ਕਿ ਬਰਾਬਰ ਦੇ ਨਾਲ ਮਿਲਣਾ ਚੰਗਾ ਜਾਣਦੇ ਹਾਂ ਅਸੀਂ ਤਾਂ, ਜੇ ਤੂੰ ਇਹੀ ਗੱਲ ਕਹਿਤੀ ਕਿ ਅਸੀਂ ਨੀਵੇਂ ਹਾਂ ਤਾਂ ਹੁਣ ਸਾਨੂੰ ਇੱਥੇ ਹੀ ਰਹਿਣ ਦੇ, ਤੂੰ ਆਪਣੇ ਕਿਤੇ ਉੱਚਾ ਰਿਸ਼ਤਾ ਲੱਭ ਲੈ।
ਅੰਤਰ ਬਹੁਤ ਹਮਾਰ ਤੁਮਾਰਾ, ਕਿਤ ਮੋਰੇ ਕਿਤ ਹੋਤ ਚੁਬਾਰਾ।
ਹੁਣ ਸਾਡਾ ਤੁਹਾਡਾ ਅੰਤਰ ਬਹੁਤ ਹੈ ਨਾ, ਕਿੱਥੇ ਮੋਰੀ ਅਤੇ ਕਿੱਥੇ ਚੁਬਾਰਾ, ਇਸ ਕਰਕੇ ਅੰਤਰ ਹੈ ਆਪਣਾ ਬਹੁਤ।
ਕਹਿਓ ਨਾ ਕੂਕਰ ਜੇ ਤੈ ਲਹਿਓ, ਜੇ ਨਾ ਕਹਿਓ ਧੋਪੀ ਅਬ ਕਹਿਓ।
ਪਰ ਮਹਾਰਾਜ ਕਹਿੰਦੇ ਇੱਕ ਗੱਲ ਸੁਣ ਲੈ ਬਈ, ਅਸੀਂ ਤਾਂ ਸੱਚ ਬੋਲਦੇ ਹਾਂ, ਝੂਠ ਨਹੀਂ ਬੋਲਦੇ ਅਸੀਂ, ਅਸੀਂ ਤੈਨੂੰ ਕੂਕਰ ਨਹੀਂ ਕਿਹਾ। ਜੇ ਤੈਂ ਸੁਣਿਆ ਵੀ ਕਿਸੇ ਨੇ ਤੈਨੂੰ ਕਿਹਾ ਕੂਕਰ, ਚਲੋ ਜੇ ਹੁਣ ਨਹੀਂ ਕਿਹਾ, ਜੇ ਨਾ ਕਹਿਓ ਤੋ ਵੀ ਅਬ ਕਹਿਓ, ਚਲੋ ਫਿਰ ਅਸੀਂ ਹੁਣ ਕਹਿੰਦੇ ਤੈਨੂੰ ਕਿ ਤੂੰ ਕੂਕਰ ਦੀ ਨਿਆਈ ਹੈ, ਤੂੰ ਕਿੰਨੀ ਗਲਤੀ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਕਿ ਅਸਾਂ ਇਹ ਵਾਕ ਨਹੀਂ ਕਿਹਾ, ਅਗਲਾ ਜੋ ਵਾਕ ਹੈ ਕਿ ਜੇ ਅੱਗੇ ਨਹੀਂ ਕਿਹਾ ਤਾਂ ਹੁਣ ਵੀ ਕਹਿੰਦੇ, ਇਹ ਵਾਕ ਗੁਰੂ ਦੇ ਸੁਭਾਅ ਵੈਸੇ ਅਨੁਕੂਲ ਤਾਂ ਨਹੀਂ ਹੈ, ਪਰ ਜਿਤਨੀ ਬਾਣੀ ਆਪ ਜੀ ਇਸ ਰੂਪ ਵਿੱਚ ਆ ਉਹਦੇ ਮੁਤਾਲਿਆ ਤੋਂ ਜੋ ਸਤਿਗੁਰੂ ਦੇ ਹਿਰਦੇ ਦਾ ਰੂਪ ਵੱਜਦਾ ਉੱਥੇ ਐਸੇ ਵਾਕ ਦੀ ਗੁੰਜਾਇਸ਼ ਨਹੀਂ। ਹਾਂ ਇਹ ਗੱਲ ਹੈ ਕਿ ਜੇ ਕਿਸੇ ਸਿੱਖ ਨੇ ਕਿਹਾ ਹੈ ਤਾਂ ਅਸੀਂ ਆਪਣੇ ਸਿਰ ਦੰਡ ਲੈਣ ਨੂੰ ਤਿਆਰ ਹਾਂ, ਕਿਉਂਕਿ ਸਿੱਖ ਗੁਰੂ ਦਾ ਰੂਪ ਹੈ। ਇਸ ਵਿੱਚ ਇਹ ਵਡਿਆਈ ਹੈ ਕਿ ਜਾਨ ਪਰ ਆ ਬਣੀ ਅਤੇ ਇਹ ਕਹਿਣਾ, ਅਸਾਂ ਕਦੇ ਇਹ ਗੱਲ ਨਹੀਂ ਆਖੀ, ਅਤੇ ਜੇ ਹੋਰ ਕਿਸੇ ਨੇ ਆਖੀ ਹੈ ਤਾਂ ਅਸੀਂ ਦੋਸ਼ੀ ਕਿਉਂ? ਆਸਾਨ ਗੱਲ ਹੈ, ਦਰੁਸਤ ਹੈ ਅਤੇ ਹਰ ਕੋਈ ਕਹੇਗਾ, ਪਰ ਨਿਰਭੈ ਅਕਾਲੀ ਜੋਤ ਬਿਰਦ ਬਾਣੀ ਦੀ ਲਾਜ ਵਾਲੇ ਕਹਿੰਦੇ ਹਨ ਕਿ ਜੇ ਕਿਸੇ ਸਿੱਖ ਨੇ ਕਹੀ ਹੈ ਤਾਂ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ ਇਸ ਗੱਲ ਦੀ।
ਸਿੱਖ ਨੇ ਕਹਿਓ ਹਮੋ ਕਹਿ ਤਦਾ, ਸਿੱਖ ਹਮ ਏਕ ਰੂਪ ਹੈ ਸਦਾ।
ਚਲੋ ਜੇ ਕਿਸੇ ਸਿੱਖ ਨੇ ਕਿਹਾ ਹੈ, ਸਮਝ ਲੈ ਮੈਂ ਹੀ ਕਿਹਾ, ਅਸੀਂ ਹੀ ਕਿਹਾ ਹੈ, ਜੇ ਸਿੱਖ ਅਤੇ ਮੈਂ ਇੱਕੋ ਰੂਪ ਹਾਂ, ਤੂੰ ਕੂਕਰ ਦੀ ਨਿਆਈ ਗੁਰੂ ਘਰ ਦੀ ਨਿੰਦਿਆ ਕੀਤੀ ਹੈ, ਕੂਕਰ ਦੀ ਨਿਆਈ ਭੌਂਕਿਆ ਹੈ, ਗੁਰੂ ਨਾਨਕ ਸਾਹਿਬ ਦੀ ਨਿੰਦਿਆ ਕੀਤੀ ਹੈ, ਤੂੰ ਇੰਨੀ ਗੱਲ ਕਹਿੰਦਾ ਰਿਹਾ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕੰਗਾਲ ਸਿੱਖ ਮੱਥਾ ਟੇਕਦੇ ਨੇ, ਦੋ ਦੋ ਪੈਸੇ ਮੱਥਾ ਟੇਕਦੇ ਨੇ, ਮੇਰੀ ਕੁੜੀ ਨੂੰ ਭੁੱਖੀ ਮਾਰ ਦੇਣਗੇ, ਉਹ ਰੋਟੀ ਕਿੱਥੋਂ ਦੇਣਗੇ ਜੇ ਸਿੱਖ ਮੱਥਾ ਟੇਕਣ ਨਾ ਆਏ, ਤਾਂ ਐਸੀਆਂ ਗੱਲਾਂ ਕੂਕਰਾਂ ਵਾਲੀਆਂ ਤੂੰ ਆਪ ਹੀ ਕੀਤੀਆਂ ਹਨ।
ਸੁਣ ਮਨ ਜਰਿਓ ਜਰਿਓ ਨਹਿ ਬੈਨ, ਕਰ ਪਸਾਰੇ ਲਾਲ ਜੇ ਨੈਣ।
ਉਸ ਵਕਤ ਸੁਣ ਕੇ ਮਨ ਦੇ ਅੰਦਰ ਸਿਰਾ ਜਲ ਬਲ ਗਿਆ, ਜਰਿਓ ਨਹਿ ਬੈਨ, ਮਹਾਰਾਜ ਦੇ ਬਚਨਾਂ ਨੂੰ ਜਰ ਨਾ ਸਕਿਆ ਸੁਣ ਕੇ। ਸੋ ਕਰੂਰ ਪਸਾਰੇ ਲਾਲ ਜੇ ਨੈਣ, ਕਰੂਰ ਹੁੰਦਾ ਬੜੇ ਭਿਆਨਕ, ਔਰ ਲਾਲ ਅੱਖਾਂ ਕਰਕੇ ਬੜੀਆਂ ਪਸਾਰ ਲਈਆਂ, ਖੁੱਲੀਆਂ ਕਰ ਲਈਆਂ, ਬੜਾ ਗੁੱਸੇ 'ਚ ਲੋਹਾ ਲਾਖਾ ਹੋ ਗਿਆ।
ਨਿਕਟ ਬੁਲਾਏ ਆਪਣ ਸਿਪਾਹੀ, ਜਲ ਭੋਜਨ ਪਹੁੰਚਾ ਦਿਓ ਨਾਹੀਂ।
ਆਪਣੇ ਸਿਪਾਹੀਆਂ ਨੂੰ ਨੇੜੇ ਬੁਲਾਇਆ, ਉਹਨਾਂ ਨੂੰ ਹਦਾਇਤ ਕਰ ਦਿੱਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਕੋਈ ਪਾਣੀ ਨਹੀਂ ਦੇਵੇਗਾ ਪੀਣ ਨੂੰ, ਇਹਨਾਂ ਨੂੰ ਕੋਈ ਰੋਟੀ ਨਹੀਂ ਦੇਵੇਗਾ।
ਜਬ ਲੱਗ ਹੈ ਗੇ ਤਿਖਾ ਮਹਾਨੀ, ਦੇ ਗਿਨ ਲਾਕ ਦੇਹੋ ਤਬ ਪਾਨੀ।
ਜੇ ਇਹ ਕਹਿਣਗੇ ਕਿ ਮੈਨੂੰ ਬੜੀ ਪਿਆਸ ਲੱਗੀ ਹੈ, ਗਰਮੀਆਂ ਦੇ ਦਿਨ ਸੀ ਵੀ ਮੈਨੂੰ ਬੜੀ ਪਿਆਸ ਲੱਗੀ ਹੈ, ਤਾਂ ਤੁਸੀਂ ਕਿਹੋ ਵੀ 1,00,000 ਰੁਪਈਆ ਦਿਓ ਪਹਿਲਾਂ, ਫਿਰ 1 ਗਲਾਸ ਪਾਣੀ ਦਾ ਮਿਲੇਗਾ।
ਵਿਆਕੁਲ ਹੋਏ ਸ਼ੋਦਿਤ ਬਹੁ ਜਬੈ, ਲੇਹੋ ਲਾਖ ਦਿਓ ਭੋਜਨ ਤਬੈ।
ਜਦੋਂ ਭੁੱਖ ਦੇ ਨਾਲ ਇਹ ਵਿਆਕੁਲ ਹੋਣਗੇ ਨਾ, ਕਹਿਣਗੇ ਮੈਨੂੰ ਪ੍ਰਸ਼ਾਦਾ ਦਿਓ, ਕਿਉਂਕਿ ਚੰਦੂ ਹੈ ਨਾ, ਚੰਦੂ ਸਧਾਰਨ ਮਨੁੱਖ ਹੈ, ਉਹ ਸਮਝਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਭੁੱਖ ਅਤੇ ਪਿਆਸ ਦੇ ਅਧੀਨ ਹਨ, ਨੀਂਦ ਦੇ ਅਧੀਨ ਹਨ। ਜੇ ਮਹਾਰਾਜ ਜੀ ਪ੍ਰਸ਼ਾਦਾ ਮੰਗਣਗੇ, ਕਹਿੰਦਾ ਪਹਿਲਾਂ 1,00,000 ਰੁਪਈਆ ਲਿਓ, ਫਿਰ ਰੋਟੀ ਦਿਓ ਇਹਨਾਂ ਨੂੰ।
ਨਿੰਦਰਾ ਤੇ ਜਬ ਹੋਏ ਸੁਪਤਨ ਚਾਹੈ, ਦੇਹੇ ਲਾਖ ਤੋ ਸੋਵਣ ਲਹੈ।
ਜਦੋਂ ਇਹਨਾਂ ਨੂੰ ਨੀਂਦ ਆਵੇਗੀ, ਇਹ ਕਹਿਣਗੇ ਮੈਂ ਪੈਣਾ ਹੁਣ ਆਰਾਮ ਕਰਨਾ, ਮੈਨੂੰ ਨੀਂਦ ਆਈ ਹੈ। ਸਿਪਾਹੀਆਂ ਨੂੰ ਕਹਿੰਦਾ ਪਹਿਲਾਂ ਇਹਨਾਂ ਨੂੰ ਕਿਹੋ ਕਿ 1,00,000 ਰੁਪਈਆ ਦੇ ਦਿਓ ਅਤੇ ਫਿਰ ਤੁਹਾਨੂੰ ਸੌਣ ਦੇਵਾਂਗੇ, ਕਿਉਂਕਿ ਇਹਨਾਂ ਨੂੰ ਆਦਤ ਹੁੰਦੀ ਆ ਨਾ ਜਣੇ ਖਣੇ ਥਾਂ ਤੋਂ ਪੈਸੇ ਖਾਣ ਦੀ। ਇਸ ਕਰਕੇ ਜਿੱਥੋਂ ਦੇਖਿਆ ਜੇ ਪੈਸੇ ਮਿਲ ਗਏ ਤਾਂ ਅਗਲੇ ਦਾ ਕੰਮ ਕਰਤਾ, ਜੇ ਨਾ ਮਿਲੇ ਤਾਂ ਨਾ ਕੀਤਾ, ਉਹੀ ਲਾਲਚ ਹੈ। ਸੋ ਇਸ ਕਰਕੇ ਸਤਿਗੁਰੂ ਨੇ ਕਿਹਾ ਕੂਕਰ ਤਾਹੀਓ ਕਿਹਾ, ਕਿਉਂਕਿ ਕੂਕਰ ਨੂੰ ਹੱਡੀ ਦਾ ਲਾਲਚ ਹੁੰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਤੈਨੂੰ ਹੱਡੀ ਦਾ ਲਾਲਚ ਪੈ ਗਿਆ।
ਇਸ ਕੇ ਮਨ ਮੈਂ ਅਤ ਹੰਕਾਰ, ਨਿਮੈ ਨਹੀਂ ਅਬ ਕਰੋ ਸੰਘਾਰ।
ਕਿਉਂਕਿ ਆਪਣੇ ਸਿਪਾਹੀਆਂ ਨੂੰ ਕਹਿੰਦਾ ਚੰਦੂ, ਮਹਾਰਾਜ ਦੇ ਮਨ 'ਚ ਬਹੁਤ ਹੰਕਾਰ ਹੈ, ਇਹਨਾਂ ਨੇ ਨਿਮਣਾ ਨਹੀਂ, ਮੈਂ ਇਹਨਾਂ ਨੂੰ ਮਾਰ ਦਿਆਂਗਾ।
ਏਕ ਬਾਤ ਕੋ ਨਿਸ਼ਚੈ ਮਾਨ, ਕਹਿ ਲਿਓ ਨਾਤਾ ਕਹਿ ਦਿਓ ਸੰਗਾਰ।
ਇੱਕ ਗੱਲ ਦਾ ਨਿਸ਼ਚਾ ਮੰਨ ਲਓ ਪੱਕਾ, ਜਾਂ ਤਾਂ ਨਾਤਾ ਲੈ ਲਓ, ਜਾਂ ਫਿਰ ਪ੍ਰਾਣ ਦੇ ਦਿਓ ਆਪਣੇ, ਜਾਂ ਫਿਰ ਪ੍ਰਾਣ ਦੇਣਾ ਕਰੋ, ਮਾਰ ਦੇਗਾ ਤੁਹਾਨੂੰ, ਜਾਂ ਮੇਰੀ ਕੁੜੀ ਦਾ ਰਿਸ਼ਤਾ ਜਿਹੜਾ ਉਹ ਪ੍ਰਵਾਨ ਕਰ ਲਓ।
ਸੁਣ ਸਤਿਗੁਰ ਤਬ ਬਾਕ ਅਲਾਵੈ, ਅਬ ਤੇ ਸੁਪਤ ਨਾ ਪੀ ਨਾ ਖਾਵੈ।
ਸੁਣ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵਕਤ ਬਚਨ ਕੀਤਾ ਤੇ ਨਾ ਅਸੀਂ ਹੁਣ ਸੌਣਾ, ਨਾ ਪੀਣਾ, ਨਾ ਕੁਝ ਖਾਣਾ, ਕਿਉਂ ਅਸੀਂ ਹੁਣ ਕੁਛ ਵੀ ਨਹੀਂ ਕਰਨਾ।
ਬੈਠੇ ਰਹੇ ਏਕ ਹੀ ਥਾਨ, ਕਰਿਓ ਜਥਾ ਕਰਵੇ ਮਨ ਜਾਨ।
ਹੁਣ ਅਸੀਂ ਇੱਕੋ ਥਾਂ ਤੇ ਬੈਠੇ ਰਹਾਂਗੇ, ਜਿਵੇਂ ਵੀ ਤੇਰੇ ਮਨ ਦੇ ਅੰਦਰ ਆਉਂਦੀ ਹੈ ਨਾ ਉਸੇ ਪ੍ਰਕਾਰ ਕਰ ਲੈ।
ਅਪਰ ਕਠੋਰ ਸੋ ਦੁਸ਼ਟ ਬਖਾਨਾ, ਕਰੇ ਸਿਪਾਹੀ ਗਨ ਸਭ ਧਨ।
ਹੋਰ ਵੀ ਕਠੋਰ ਇਸ ਨੇ ਕਵਾਕ ਕਹੇ ਦੁਸ਼ਟਾਂ ਨੇ, ਆਪਣੇ ਸਿਪਾਹੀਆਂ ਨੂੰ ਦੁਸ਼ਟ ਕਹਿਣ ਲੱਗਿਆ ਕਿ ਸਾਵਧਾਨ ਹੋ ਕੇ ਮਹਾਰਾਜ ਦੇ ਕੋਲ ਖੜੇ ਰਹਿਣਾ, ਕੋਈ ਵੀ ਹਰਕਤ ਨਹੀਂ ਇਹਨਾਂ ਨੂੰ ਕਰਨ ਦੇਣੀ।
ਖਰੇ ਰਹੋ ਰਾਖੋ ਤਕਰਾਏ, ਨਾਹੇ ਨਾ ਖਾਏ ਪੀ ਸੋ ਪਦਾਏ।
ਸਿਪਾਹੀਆਂ ਨੂੰ ਕਹਿਣ ਲੱਗਿਆ ਕੋਲ ਖੜੇ ਰਹੋ, ਨਾ ਇਹ ਖਾਣ ਨਾ ਪੀਣ ਨਾ ਇਹ ਸੌਣ ਦੇਣੇ ਨੇ, ਆਪਾਂ ਇਹਨਾਂ ਨੂੰ ਇਸੇ ਤਰ੍ਹਾਂ ਤੰਗ ਕਰਨਾ ਹੈ।
ਪਾਂਚੋ ਸਿੱਖਣ ਪੂਰ ਮਜਹਾਰ, ਕੈਦ ਕਰੋ ਰਸ ਰਿਨ ਕੋ ਡਾਰ।
ਜਿਹੜੇ ਇਹਨਾਂ ਦੇ ਨਾਲ ਪੰਜ ਸਿੱਖ ਆਏ ਡਿਊੜੀ 'ਚ ਬਿਠਾਏ ਨੇ ਕਮਰੇ 'ਚ, ਉਹਨਾਂ ਨੂੰ ਪਾ ਕੇ ਤਕੜਾਈ ਨਾ ਰੱਸੇ ਨਾ, ਉਹਨਾਂ ਨੂੰ ਅੰਦਰ ਬੰਨ੍ਹ ਦਿਓ ਪੰਜਾਂ ਜਾਣਿਆਂ ਨੂੰ।
ਇਸ ਕੇ ਪਾਸ ਨਾ ਆਵਣ ਦੀਜੋ, ਬਾਤ ਬਖਾਨਾ ਕੋਈ ਨਾ ਬੀਜੋ।
ਇਹਨਾਂ ਦੇ ਕੋਲ ਆਉਣ ਹੀ ਦੇਣਾ ਉਹਨਾਂ ਨੂੰ, ਹੋਰ ਕੋਈ ਦੂਜੀ ਗੱਲ ਕਰਨੀ ਨਹੀਂ, ਆਪਸ ਵਿੱਚ ਗੱਲ ਨਹੀਂ ਕਰਨ ਦੇਣੀ ਇਹਨਾਂ ਨੂੰ, ਤਾਂ ਨਾ ਕੋਈ ਇਹਨਾਂ ਨੂੰ ਖਾਣ ਪੀਣ ਦੇਣਾ ਹੈ।
ਰੱਖੋ ਇਕਾਕੀ ਇਹਾਂ ਬਿਠਾਏ, ਖਰੋ ਰਹੇ ਇੱਕ ਨਰ ਇਸ ਥਾਂ।
ਸੋ ਇਸ ਥਾਂ ਦੇ ਉੱਤੇ ਇੱਕ ਬੰਦਾ ਪੱਕਾ ਹੀ ਖੜਾ ਰਹੇ, ਇਹਨਾਂ ਨੂੰ ਇਕਾਂਤ ਵਿੱਚ ਰੱਖਣਾ, ਇਸੇ ਆਪਣਾ ਬੰਦਾ ਇੱਕ ਖੜਾ ਹੀ ਰਹੇ।
ਉੱਠਣੇ ਦਿਓ ਨਾ ਪੋਡਣ ਦੇਹੋ, ਬੋਲਣ ਦਿਓ ਨਾ ਦੇਖੋ ਇਹੋ।
ਸੋ ਨਾ ਤਾਂ ਇਹਨਾਂ ਨੂੰ ਉੱਠਣ ਦਿਓ ਇੱਥੋਂ, ਨਾ ਇਹਨਾਂ ਨੂੰ ਪੈਣ ਦਿਓ, ਨਾ ਇਹਨਾਂ ਨੂੰ ਆਪਸ ਵਿੱਚ ਬੋਲਣ ਦਿਓ, ਇਸੇ ਤਰੀਕੇ ਨਾਲ ਹੀ ਇਹਨਾਂ ਨੂੰ ਰੱਖਣਾ, ਇਹ ਦੇਖੋ ਭਾਵ ਕਿ ਇਹ ਗੱਲ ਕਿਸੇ ਕੋਈ ਵੀ ਸਿਰੇ ਨਾ ਚੜ੍ਹੇ, ਇਹਨਾਂ ਨੂੰ ਖਾਣ ਪੀਣ ਪਹਿਰਨ ਸਭ ਬੰਦ ਕਰ ਦਿਓ ਇਹਨਾਂ ਦਾ।
ਇਮਕੈ ਸਦਨ ਬਰਿਓ ਨਿਜ ਜਾਏ, ਮਹਾਂ ਦੁਸ਼ਟ ਬੜ ਖੋਟ ਉਪਾਏ।
ਮਹਾਂ ਦੁਸ਼ਟ ਨੇ ਆਪਣੇ ਮਨ ਦੇ ਅੰਦਰ ਬੜੀ ਖੋਟ ਪੈਦਾ ਕੀਤੀ ਔਰ ਵਾਪਸ ਆਪਣੇ ਘਰ ਚਲਿਆ ਗਿਆ।
ਸੋ ਦਿਨ ਬੀਤ ਗਇਓ ਨਿਸ ਬੀਤੇ, ਖਾਨ ਪਾਨ ਬਿਨ ਸਤਿਗੁਰ ਰੀਤੇ।
ਉਹ ਦਿਨ ਬਤੀਤ ਹੋ ਗਿਆ ਔਰ ਰਾਤ ਬਤੀਤ ਹੋ ਗਈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਖਾਣੇ ਪੀਣੇ ਤੋਂ ਬਿਨਾਂ ਹੀ ਔਰ ਸੌਣ ਤੋਂ ਬਿਨਾਂ ਹੀ ਆਰਾਮ ਦੇ ਨਾਲ ਸਮਾਧੀ ਲਾ ਕੇ ਆਪਣੀ ਭਗਤੀ ਕਰਦੇ ਰਹੇ।
ਸਿੱਖਨ ਮੈਂ ਰੋਰਾ ਪਰ ਗਇਓ, ਗੁਰ ਕਿਤ ਗਏ ਨਾ ਸੁਧ ਕੋ ਪਇਓ।
ਹੁਣ ਸਿੱਖਾਂ ਵਿੱਚ ਹੌਲੀ ਹੌਲੀ ਸਾਰਿਆਂ ਵਿੱਚ ਰੌਲਾ ਪੈ ਗਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਕਿੱਧਰ ਨੂੰ ਗਏ। ਇੱਕ ਦੂਜੇ ਨੂੰ ਪੁੱਛਦੇ ਨੇ, ਦਰਸ਼ਨਾਂ ਨੂੰ ਬੇਬਲ ਨੇ ਸਾਰੀ ਸੰਗਤ।
ਇਤ ਉਤ ਨਗਰ ਵਿਖੇ ਫਿਰ ਹੀਰੈ, ਵਿਖੇ ਧਰਮ ਸਲਾਦ ਕਨੇਰੈ।
ਇੱਧਰ ਉੱਧਰ ਦੇਖਦੇ ਨੇ, ਕਦੇ ਕਿਸੇ ਦੇ ਘਰ ਜਾਂਦੇ ਨੇ, ਕਦੇ ਕਿਸੇ ਗੁਰਸਿੱਖ ਦੇ ਘਰ ਜਾਂਦੇ ਨੇ, ਕਦੇ ਧਰਮਸ਼ਾਲਾ ਵਿੱਚ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਨੂੰ ਸੰਗਤ ਲੱਭਦੀ ਫਿਰਦੀ ਹੈ।
ਸਿੱਖਣ ਕੇ ਕਰ ਸਿੱਖ ਫਿਰੰਤੇ, ਕਿਤ ਸਤਿਗੁਰ ਉਤਰੇ ਗੁਣਵੰਤੇ।
ਹੁਣ ਸਿੱਖਾਂ ਦੇ ਘਰ ਸਿੱਖ ਘੁੰਮਦੇ ਫਿਰਦੇ ਨੇ, ਦੇਖਦੇ ਫਿਰਦੇ ਨੇ ਕਿ ਇੱਕ ਦੂਜੇ ਨੂੰ ਪੁੱਛਦੇ ਭਈ ਮਹਾਰਾਜ ਇੱਥੇ ਠਹਿਰੇ ਨੇ, ਤੁਹਾਡੇ ਘਰ ਠਹਿਰੇ ਨੇ। ਦੂਜੇ ਨੂੰ ਪੁੱਛਦੇ ਨੇ, ਤੀਜੇ ਨੂੰ ਪੁੱਛਦੇ ਨੇ।
ਗਏ ਸਾਹੋ ਟਿਗ ਬਹੁਰ ਨਾ ਆਏ, ਕਿਦੋਂ ਸੁਦਾਸਰ ਕੋ ਗਮ ਨਾ ਆਏ।
ਬਾਦਸ਼ਾਹ ਦੇ ਕੋਲ ਗਏ ਸੀ, ਮੁੜ ਕੇ ਆਏ ਨੀ। ਇੱਕ ਦੂਜੇ ਨੂੰ ਕਹਿੰਦੇ ਕਿਤੇ ਸ੍ਰੀ ਅੰਮ੍ਰਿਤਸਰ ਸਾਹਿਬ ਤਾਂ ਨੀ ਚਲੇ ਗਏ ਵਾਪਸ, ਇਉਂ ਆਪਸ ਵਿੱਚ ਸਲਾਹ ਕਰਦੇ ਨੇ।
ਫਿਰਤ ਫਿਰਤ ਸਰਕਾਰੀ ਲੋਕ, ਬੂਜਣ ਕੀਨੇ ਸੋ ਅਵਲੋਕ।
ਹੁਣ ਫਿਰਦਿਆਂ ਫਿਰਦਿਆਂ ਜਿਹੜੇ ਸਰਕਾਰੀ ਲੋਕ ਸੀਗੇ, ਸਰਕਾਰ ਦੇ ਨੌਕਰ ਸੀ, ਉਹਨਾਂ ਨੂੰ ਪੁੱਛਣ ਲੱਗੇ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਕਿੱਥੇ ਹਨ।
ਤਿੰਨ ਤੇ ਸੁਧ ਗਨ ਸਿੱਖਨ ਪਾਏ, ਚੰਦੂ ਕੇ ਨਰ ਸੰਗ ਸਿਧਾਏ।
ਉੱਥੋਂ ਪਤਾ ਲੱਗਿਆ ਸਾਰੇ ਗੁਰਸਿੱਖਾਂ ਨੂੰ ਕਿ ਚੰਦੂ ਦੇ ਘਰ ਗਏ ਸੀ, ਸਿਪਾਹੀ ਨਾਲ ਸੀਗੇ, ਪਾਲਕੀ ਦੇ ਵਿੱਚ ਮਹਾਰਾਜ ਗਏ ਨੇ, ਕਹਾਰ ਬਾਹਰ ਮੁੜਿਆ ਏ ਔਰ ਚੰਦੂ ਸਿਪਾਹੀਆਂ ਸਮੇਤ ਮਹਾਰਾਜ ਨੂੰ ਆਪਣੇ ਘਰ ਲੈ ਕੇ ਗਿਆ ਹੋਇਆ ਹੈ।
ਤਿਸ ਕੇ ਸਦਨ ਪਰਵੇਸ਼ਤ ਹੇਰੇ, ਤਿਮਰ ਭਏ ਪਹੁੰਚੇ ਤਿਸ ਬੇਰੇ।
ਉਦੋਂ ਹਨੇਰਾ ਹੋ ਚੁੱਕਿਆ ਸੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਚੰਦੂ ਦੇ ਘਰ ਪ੍ਰਵੇਸ਼ ਹੋਏ ਨੇ ਜਾ ਕੇ।
ਪ੍ਰੇਮੀ ਸਿੱਖ ਤਾਂ ਕੋ ਗਏ, ਦੀਏ ਕਿਵਾਰ ਬਿਕੋਲਕ ਭਏ।
ਉਸ ਵਕਤ ਜਿਹੜੇ ਪ੍ਰੇਮੀ ਸਿੱਖ ਸੀ ਉਸ ਥਾਂ ਦੇ ਉੱਤੇ ਗਏ, ਜਾ ਕਰਕੇ ਦੇਖਿਆ ਤਾਂ ਕੋਸ਼ਿਸ਼ ਕੀਤੀ ਕਿ ਅਸੀਂ ਦਰਵਾਜ਼ਾ ਖੋਲ੍ਹੀਏ, ਜਾ ਕਰਕੇ ਦੇਖੀਏ, ਦਰਵਾਜ਼ਾ ਖੜਕਾਇਆ। ਇਸ ਤਰ੍ਹਾਂ ਦੇ ਨਾਲ ਜਾ ਕੇ ਕੋਸ਼ਿਸ਼ ਕਰਦੇ ਹਨ।
ਅੰਤਰ ਸਿੱਖ ਪਠਤ ਇੱਕ ਬਾਣੀ, ਗੁਰ ਇੰਠਾ ਹੈ ਤਬ ਸੁਧ ਜਾਨੀ।
ਉਸ ਵਕਤ ਜਦੋਂ ਉਹਦੇ ਘਰ ਗਏ ਨੇ ਤਾਂ ਜਾ ਕਰਕੇ ਦੇਖਿਆ ਉੱਥੇ ਇੱਕ ਸਿੱਖ ਬਾਣੀ ਪੜ੍ਹ ਰਿਹਾ ਹੈ, ਤਾਂ ਅੰਦਾਜ਼ਾ ਲਾਇਆ ਕਿ ਹਾਂ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਹੀ ਹਨ।
ਝਿਰਕਣ ਕਰੈ ਸਿਪਾਹੀ ਤੋਨ, ਕਿਆ ਤੂੰ ਬਕੈ ਬੈਠ ਤਰ ਮੋਨ।
ਸੋ ਉਸ ਵਕਤ ਸਿਪਾਹੀ ਝਿੜਕਣ ਲੱਗੇ ਬਾਣੀ ਪੜ੍ਹਦੇ ਸਿੱਖ ਨੂੰ ਕਿ ਤੁਸੀਂ ਇੱਥੇ ਕੀ ਬੋਲ ਰਹੇ ਹੋ, ਚੁੱਪ ਕਰਕੇ ਬੈਠੋ, ਰੌਲਾ ਨਹੀਂ ਪਾਉਣਾ।
ਵਹਿਰ ਖਰੇ ਪਿਖ ਦੀਏ ਹਟਾਏ, ਖਰੇ ਨਾ ਹੋ ਜਾਹੋ ਨਿਜ ਥਾਈ।
ਜਿਹੜੇ ਬਾਹਰ ਖੜੇ ਸੀ ਉਹਨਾਂ ਨੂੰ ਹਟਾ ਦਿੱਤਾ ਸਿਪਾਹੀਆਂ ਨੇ ਸਿੱਖਾਂ ਨੂੰ, ਚਲੇ ਜਾਓ ਇੱਥੋਂ, ਇੱਥੇ ਨਾ ਖੜੋ, ਅੰਦਰ ਨਹੀਂ ਹੈ ਕੋਈ ਇੱਥੇ। ਜਿਹੜਾ ਬਾਣੀ ਪੜ੍ਹਨ ਵਾਲਾ ਸਿੱਖ ਉਹਨੂੰ ਵੀ ਚੁੱਪ ਕਰਾ ਦਿੱਤਾ ਕਿ ਜੇ ਤੂੰ ਬਾਣੀ ਪੜ੍ਹੇਗਾ ਫਿਰ ਬਾਹਰਲਿਆਂ ਨੂੰ ਪਤਾ ਲੱਗ ਜਾਵੇਗਾ।
ਡਰੈ ਦੁਸ਼ਟ ਤੇ ਟਰ ਕਰ ਗਏ, ਸੁਧ ਆਪਸ ਮੈਂ ਕਰਤੇ ਭਏ।
ਡਰਦੇ ਹਨ ਦੁਸ਼ਟ ਤੋਂ, ਡਰਦੇ ਹੋਏ ਸਾਰੇ ਚਲੇ ਗਏ। ਆਪਸ ਵਿੱਚ ਇੱਕ ਦੂਜੇ ਨੂੰ ਖਬਰ ਦੇ ਦਿੱਤੀ ਕਿ ਮਹਾਰਾਜ ਚੰਦੂ ਦੇ ਘਰ ਹੀ ਹਨ ਔਰ ਪੰਜ ਸਿੱਖ ਵੀ ਅੰਦਰ ਹਨ।
ਬਹੁਤ ਬਸੂਰਤ ਚਲੈ ਨਚਾਰਾ, ਭੈਤੇ ਕਰੈ ਨ ਉੱਚ ਉਚਾਰਾ।
ਬਹੁਤ ਡਰਦੇ ਨੇ, ਕੋਈ ਚਾਰਾ ਨਹੀਂ ਚੱਲਦਾ ਅਤੇ ਡਰ ਕਰਕੇ ਉੱਚੀ ਵੀ ਨਹੀਂ ਬੋਲਦੇ ਕਿਤੇ ਚੰਦੂ ਸਾਨੂੰ ਵੀ ਨਾ ਫੜ ਕੇ ਅੰਦਰ ਦੇ ਦੇਵੇ।
ਹੁਣ ਚੰਦੂ ਗਮਣਿਓ ਗੁਰ ਤੀਰ, ਨੀਠਰ ਸੁਣਾਏ ਕਰਿਓ ਚਹਿ ਪੀਰ।
ਫਿਰ ਚੰਦੂ ਅੰਦਰ ਚਲਿਆ ਗਿਆ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਔਰ ਬੜਾ ਕਠੋਰ ਹੋ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਮਜ਼ੋਰ ਦਿਲ ਕਰਨਾ ਚਾਹੁੰਦਾ ਹੈ ਕਿ ਮੈਂ ਡਰਾ ਲਵਾਂਗਾ ਗੁਰਾਂ ਨੂੰ।
ਅਬ ਪੇ ਮਾਨ ਸੁਤਾ ਕੋ ਨਾਤਾ, ਨਾਹੇ ਤਾਂ ਪ੍ਰਾਣ ਹੋਏਗੇ ਘਾਤਾ।
ਕਹਿਣ ਲੱਗਿਆ ਹੁਣ ਵੀ ਮੇਰੀ ਪੁੱਤਰੀ ਦਾ ਰਿਸ਼ਤਾ ਲੈ ਲਓ, ਨਹੀਂ ਤਾਂ ਦੇਖ ਲਓ ਫਿਰ ਪ੍ਰਾਣ ਨਾਸ ਕਰ ਦਿਆਂਗਾ ਤੁਹਾਡੇ, ਮਾਰ ਦਿਆਂਗਾ ਤੁਹਾਨੂੰ ਮੈਂ।
ਜੀਵਤਨ ਤਿਆਗੋ ਅਬ ਤੋਹੀ, ਬਹੁ ਦਿਨ ਕੀ ਚਿੰਤਾ ਲੱਗ ਮੋਹੀ।
ਬੜੇ ਦਿਨਾਂ ਦੀ ਚਿੰਤਾ ਲੱਗੀ ਹੋਈ ਹੈ ਮੈਨੂੰ ਆਪਣੀ ਪੁੱਤਰੀ ਦੀ, ਤੁਸੀਂ ਰਿਸ਼ਤਾ ਮੋੜ ਦਿੱਤਾ, ਮੈਂ ਵੀ ਤੁਹਾਨੂੰ ਇਸ ਘਰੋਂ ਜਿਉਂਦੇ ਨਹੀਂ ਛੱਡਾਂਗਾ, ਜਿਉਂਦੇ ਜਾਣ ਹੀ ਨਹੀਂ ਦੇਣਾ ਬਾਹਰ ਤੁਹਾਨੂੰ ਮੈਂ।
ਦਿਓ ਕਸ਼ਟ ਪਤ ਸਭ ਮੋਹ ਖੋਈ, ਅਬ ਲੋ ਤ੍ਰਾਸ ਭਇਓ ਨਾ ਕੋਈ।
ਹੁਣ ਕਸ਼ਟ ਤੁਸੀਂ ਬਹੁਤ ਦਿੱਤਾ ਹੈ ਮੈਨੂੰ, ਔਰ ਹੁਣ ਤੱਕ ਤੁਹਾਨੂੰ ਕੋਈ ਡਰ ਵੀ ਨਹੀਂ ਕਿ ਏਡਾ ਵੱਡਾ ਮੈਂ ਵਜ਼ੀਰ, ਸਾਰੇ ਹਿੰਦੁਸਤਾਨ ਦਾ ਵਜ਼ੀਰ, ਅਤੇ ਤੁਸੀਂ ਮੈਥੋਂ ਬਿਲਕੁਲ ਨਹੀਂ ਡਰੇ ਹੋ।
ਆਨੋ ਅਗਨਤ ਪਾਵੋ ਨੀਰ, ਬੀਚ ਬਿਠਾਵੋ ਤਪਹਿ ਸਰੀਰ।
ਕਹਿਣ ਲੱਗਿਆ ਇੱਕ ਵੱਡੇ ਭਾਂਡੇ ਦੇ ਵਿੱਚ ਪਾਣੀ ਲਿਆ ਕੇ ਥੱਲੇ ਲੱਕੜਾਂ ਉਬਾਲੋ, ਸਿਪਾਹੀਆਂ ਨੂੰ ਕਿਹਾ ਉਬਾਲੋ ਪਾਣੀ ਚੰਗੀ ਤਰ੍ਹਾਂ ਉਬਾਲ ਕੇ ਇਹਨਾਂ ਨੂੰ ਪਾਣੀ ਦੇ ਵਿੱਚ ਬਿਠਾਓ, ਜਦੋਂ ਗਰਮ ਪਾਣੀ ਉਬਲੇਗਾ ਤਾਂ ਫਿਰ ਇਹ ਮੰਨਣਗੇ।
ਮੈਂ ਜਿਮ ਤਪਤਿਓ ਦਿਨ ਅਰ ਰਾਤੀ, ਮਹਾਂ ਕਸ਼ਟ ਤੇ ਸੁਲਗਤ ਛਾਤੀ।
ਮੈਂ ਜਿਵੇਂ ਤਪਿਆ ਨਾ ਰਾਤ ਅਤੇ ਦਿਨ, ਮਹਾਂ ਦੁੱਖ ਤੋਂ ਮੇਰੀ ਛਾਤੀ ਸੜੀ ਹੈ ਹਮੇਸ਼ਾ ਦੁਖੀ ਹੋ ਕਰਕੇ, ਐਂ ਤੁਹਾਨੂੰ ਸਾੜਾਂਗਾ ਮੈਂ ਹੁਣ।
ਤਿਮ ਤਪਤਾਵੋ ਬਿਲਮ ਨਾ ਲਾਵੋ, ਨਾ ਤਾਲੇ ਨਾਤਾ ਮਨ ਮਾਵੋ।
ਉਵੇਂ ਤਪਾਵਾਂਗਾ ਤੁਹਾਨੂੰ ਦੇਰ ਨਹੀਂ ਲਾਵਾਂਗਾ, ਨਹੀਂ ਤਾਂ ਦੇਰ ਨਾ ਲਾਓ, ਤੁਸੀਂ ਨਾਤਾ ਮੇਰਾ ਪ੍ਰਵਾਨ ਕਰ ਲਓ, ਲੜਕੀ ਨੂੰ ਪ੍ਰਵਾਨ ਕਰ ਲਓ।
ਸੁਣੀ ਦੁਸ਼ਟ ਕੇ ਆਇਸ ਜਬੈ, ਜਲ ਪਰ ਦੇਗ ਚੜਾਇਸ ਤਬੈ।
ਜਦੋਂ ਦੁਸ਼ਟ ਨੇ ਹੁਕਮ ਕੀਤਾ, ਸਿਪਾਹੀਆਂ ਨੇ ਹੁਕਮ ਮੰਨ ਕੇ, ਉਸ ਵਕਤ ਜਿਹੜੀ ਦੇਗ ਸੀ ਵੱਡੀ, ਵੱਡਾ ਸਾਰਾ ਦੇਗਾ ਜਿਵੇਂ ਹੁੰਦਾ, ਉਹਦੇ ਵਿੱਚ ਪਾਣੀ ਪਾ ਕੇ ਸਿਪਾਹੀਆਂ ਨੇ ਥੱਲੇ ਅੱਗ ਬਾਲ ਦਿੱਤੀ।
ਸਮਦਾ ਬਾਰ ਬਾਰ ਤਪਤਾਇਓ, ਬਾਰ ਬਾਰ ਲਿਓ ਮਾਨ ਸੁਣਾਇਓ।
ਸੋ ਜਿਹੜੀ ਲੱਕੜਾਂ ਸੀ ਬਾਲ ਬਾਲ ਕੇ ਚੰਗੀ ਤਰ੍ਹਾਂ, ਫਿਰ ਪਾਣੀ ਨੂੰ ਗਰਮ ਕੀਤਾ, ਬਾਰ ਬਾਰ ਉਹਨੂੰ ਉਬਾਲਿਆ, ਫਿਰ ਬਾਰ ਬਾਰ ਇਹ ਸੁਣਾਇਆ ਕਿ ਮੰਨ ਲਓ, ਹੁਣ ਵੀ ਮੰਨ ਲਓ, ਜੇ ਨਾ ਮੰਨੇ ਨਾ ਪਾਣੀ 'ਚ ਉਬਾਲ ਦੇਗਾ ਤੁਹਾਨੂੰ।
ਸੁਣ ਸਤਿਗੁਰ ਕੁਛ ਹਿਰਦੈ ਨਿਆਨੀ, ਕਿਤੇ ਸਰਾਪ ਕਾਨਾ ਬ੍ਰਹਮ ਗਿਆਨੀ।
ਸੁਣ ਕੇ ਮਹਾਰਾਜ ਨੇ ਮਨ ਦੇ ਅੰਦਰ ਕੋਈ ਗੱਲ ਨਾ ਲਿਆਂਦੀ, ਔਰ ਇਹ ਤਾਂ ਹੋਣੀ ਸੀ, ਭਾਵੀ ਸੀ, ਕਿਸੇ ਦਾ ਸਰਾਪ ਨਹੀਂ ਸੀ, ਇਹ ਤਾਂ ਇਹ ਛੋਟੇ ਮੋਟਿਆਂ ਦੇ ਕੀ ਸਰਾਪ ਲੱਗਣੇ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ, ਇਹ ਤਾਂ ਸੁੱਤੇ ਸਿੱਧੇ ਇੱਕ ਗੱਲ ਆ ਜਾਂਦੀ ਹੈ, ਗੱਲ ਕਵਿਤਾ ਦੇ ਰੂਪ ਵਿੱਚ ਕਵੀ ਜੀ ਨੇ ਲਿਖੀ ਹੈ, ਪਰ ਇਹ ਗੱਲ ਜਦੋਂ ਆਪਾਂ ਆਪਣੇ ਅੰਤਰਾਤਮ ਨੂੰ ਝਾਕ ਕੇ ਦੇਖੀਏ, ਗੁਰਾਂ ਦੀ ਉਚਾਈ ਨੂੰ ਦੇਖੀਏ, ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕੌਣ ਕੁਛ ਕਹਿ ਸਕਦਾ ਹੈ, ਇਹ ਤਾਂ ਉਹਨਾਂ ਦਾ ਆਪਣਾ ਹੀ ਭਾਣਾ ਹੈ।
ਕਹਿਓ ਬਾਕ ਹਮਕੋ ਡਰ ਪਾਵੇ, ਜਿਮ ਪੂਰਬ ਤਿਮ ਹੀ ਬਣ ਆਵੇ।
ਬਚਨ ਕਿਹਾ ਕਿ ਉਹ ਸਾਨੂੰ ਡਰਾਉਣਾ, ਤੂੰ ਸਾਨੂੰ ਕੋਸ਼ਿਸ਼ ਕਰਦਾ ਡਰਾਉਣ ਦੀ, ਜੋ ਅਸੀਂ ਪਹਿਲਾਂ ਕਹਿਤਾ ਨਾ ਇੱਕ ਵਾਰੀ, ਉਹੀ ਗੱਲ ਉੱਤੇ ਖੜ੍ਹੇ ਰਹਾਂਗੇ। ਸੰਗਤ ਦਾ ਹੁਕਮ ਵੀ ਹੈ, ਔਰ ਅਸੀਂ ਵੀ ਦੇਖਿਆ ਕਿ ਗੁਰੂ ਨਾਨਕ ਸਾਹਿਬ ਦੀ ਨਿੰਦਾ ਤੂੰ ਕੀਤੀ ਹੈ, ਸੰਗਤ ਨੇ ਵੀ ਸਾਨੂੰ ਲਿਖ ਕੇ ਚਿੱਠੀ ਭੇਜੀ ਕਿ ਰਿਸ਼ਤਾ ਪ੍ਰਵਾਨ ਨਹੀਂ ਕਰਨਾ, ਜਿਹੜਾ ਅੱਜ ਇਹੀ ਜੀ ਗੱਲ ਬੋਲਦਾ ਗੁਰੂ ਸਾਹਿਬ ਨੂੰ, ਕੱਲ੍ਹ ਨੂੰ ਫਿਰ ਇਹ ਨਿਭੇਗੀ ਕਿਵੇਂ? ਇਸ ਕਰਕੇ ਅਸੀਂ ਤਾਂ ਉਸੇ ਵਾਕ 'ਤੇ ਹੀ ਖੜ੍ਹੇ ਹਾਂ, ਤੂੰ ਜੋ ਕਰਨਾ ਕਰ ਲੈ।
ਨਹਿ ਤੋ ਦੋਹਿਤਾ ਲੈ ਕਬ ਨਾਤਾ, ਚਿੱਤ ਜੇ ਚਹਿਤ ਪ੍ਰਾਨ ਕਰ ਘਾਤਾ।
ਅਸੀਂ ਤੇਰੀ ਪੁੱਤਰੀ ਦਾ ਨਾਤਾ ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਨਹੀਂ ਲਵਾਂਗੇ। ਹਾਂ, ਜੇ ਤੇਰਾ ਚਿੱਤ ਕਰਦਾ ਕਿ ਮੈਂ ਗੁਰੂ ਸਾਹਿਬ ਨੂੰ ਸ਼ਹੀਦ ਕਰਨਾ, ਇਹਨਾਂ ਨੂੰ ਮਾਰਨਾ, ਤਾਂ ਤੇਰੀ ਮਰਜ਼ੀ, ਅਸੀਂ ਡਰਦੇ ਨਹੀਂ ਇਸ ਗੱਲੋਂ।
ਜਿਤੀ ਅਵਗਿਆ ਕਰੈ ਦੁਖਾਵੈ, ਤਿਤੋ ਅੰਤ ਦੁੱਖ ਲੈ ਪਛਤਾਵੈ।
ਤੂੰ ਜਿੰਨੀ ਸਾਡੀ ਅਵਗਿਆ ਕਰੇਗਾ, ਦੁਖਾਵੇਂਗਾ, ਦੁੱਖ ਦੇਗਾ, ਓਨਾ ਹੀ ਅੰਤ ਨੂੰ ਦੁੱਖ ਪਾ ਕੇ ਤੂੰ ਵੀ ਇਸੇ ਤਰ੍ਹਾਂ ਹੀ ਸੰਸਾਰ 'ਚੋਂ ਜਾਏਗਾ।
ਕ੍ਰੋਧ ਬਸੀ ਹੋਏ ਜਿਮ ਅਗ ਕਰਤਾ, ਪਰੈ ਨਰਕ ਜਮ ਫਾਸੀ ਧਰਤਾ।
ਕ੍ਰੋਧ ਦੇ ਬਸੀਕਾਰ ਹੋ ਕੇ ਜਿਵੇਂ ਤੂੰ ਪਾਪ ਕਰਦਾ ਨਾ, ਇਸੇ ਤਰ੍ਹਾਂ ਨਰਕਾਂ ਨੂੰ ਜਾਏਗਾ, ਔਰ ਜਮਾਂ ਦੀ ਫਾਂਸੀ ਤੈਨੂੰ ਪਵੇਗੀ। ਇਹ ਸਤਿਗੁਰੂ ਮਹਾਰਾਜ ਨੇ ਬਚਨ ਕਰ ਦਿੱਤੇ।
ਕਹਿ ਚੰਦੂ ਅਬ ਗਿਆਨ ਸੁਣਾਵਤ, ਕੂਕਰ ਕਹਿਓ ਨਾ ਤਬ ਡਰ ਪਾਵਤ।
ਚੰਦੂ ਕਹਿਣ ਲੱਗਿਆ ਹੁਣ ਗਿਆਨ ਦੀਆਂ ਗੱਲਾਂ ਕਰ ਦਿਓ, ਜਦੋਂ ਮੈਨੂੰ ਕੂਕਰ ਕਿਹਾ ਸੀ ਉਦੋਂ ਨਹੀਂ ਡਰੇ ਮੇਰੇ ਕੋਲੋਂ, ਇਸ ਕਰਕੇ ਹੁਣ ਮੈਨੂੰ ਗਿਆਨ ਦੀ ਗੱਲ ਸੁਣਾਉਂਦੇ ਹੋ।
ਤਿਸ ਕੋ ਫਲ ਅਬ ਲਿਹੋ ਮਹਾਨਾ, ਦਿਉ ਸਜਾਏ ਪ੍ਰਾਣ ਕਰ ਹਨ।
ਉਹਦਾ ਫਲ ਹੁਣ ਲਓ, ਬਹੁਤ ਵੱਡਾ ਕੀ ਫਲ ਮਿਲੇਗਾ, ਤੁਹਾਨੂੰ ਪ੍ਰਾਣ ਦੇਣੇ ਪੈਣੇ ਆ, ਹੁਣ ਤੁਹਾਨੂੰ ਭਾਰੀ ਪਹਿਲਾਂ ਸਜ਼ਾ ਦੇਵਾਂਗਾ, ਫਿਰ ਤੁਹਾਡਾ ਸਰੀਰ ਨਾਸ ਕਰਾਂਗਾ।
ਗੁਰੂ ਭਨਿਓ ਜੇ ਨਹਿ ਤਬ ਕਹਿਓ, ਤਉ ਕਹਿਓ ਜੈਸੇ ਕਰ ਚਹਿਓ।
ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੋ ਜਿਵੇਂ ਚਾਹੁੰਦਾ ਉਵੇਂ ਕਰ ਲੈ, ਜੇ ਨਹੀਂ ਉਦੋਂ ਕਿਹਾ ਤੇ ਹੁਣ ਕਹਿ ਦਿੰਦੇ ਆ, ਕਿਉਂਕਿ ਕੂਕਰ ਦੀ ਨਿਆਈ ਹੈ ਤੂੰ।
ਕਹਿ ਚਾਕਰ ਸੋ ਦੇਗ ਉਬਾਰੇ, ਪੱਕਰੋ ਦੇਹੋ ਤਿਸੀ ਮੈਂ ਡਾਰੇ।
ਆਪਣੇ ਨੌਕਰਾਂ ਨੂੰ ਕਿਹਾ ਕਿ ਪਾਣੀ ਉਬਾਲੋ ਦੇਗ ਦੇ ਵਿੱਚ, ਦੇਗੇ ਦੇ ਵਿੱਚ ਬਹੁਤ ਸਾਰਾ ਵੱਡਾ ਲਿਆ ਕੇ। ਉਹ ਕਹਿ ਦਿੱਤਾ, ਉਹਨਾਂ ਨੇ ਉਬਾਲ ਦਿੱਤਾ ਪਾਣੀ, ਔਰ ਬਚਨ ਕੀਤਾ ਕਿ ਇਹਨਾਂ ਨੂੰ ਉਹਦੇ ਵਿੱਚ ਬਿਠਾਓ।
ਤਬ ਸਤਿਗੁਰ ਉੱਠ ਆਪੇ ਗਏ, ਤਪਤ ਨੀਰ ਮੈਂ ਬੈਠਤ ਭਏ।
ਤਾਂ ਸਤਿਗੁਰੂ ਕਹਿਣ ਲੱਗੇ, ਕੋਈ ਲੋੜ ਨਹੀਂ ਸਾਨੂੰ ਚੱਕ ਕੇ ਬਿਠਾਉਣ ਦੀ, ਅਸੀਂ ਆਪੇ ਜਾ ਕੇ ਜਲ ਦੇ ਵਿੱਚ ਬੈਠ ਜਾਵਾਂਗੇ। ਪਾਣੀ ਉੱਬਲਦਾ ਸੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵਿੱਚ ਚਰਨ ਪਾ ਦਿੱਤੇ ਜਾ ਕੇ ਜਲ ਦੇ, ਔਰ ਉਸ ਉੱਬਲਦੇ ਹੋਏ ਪਾਣੀ ਵਿੱਚ ਜਾ ਕਰਕੇ ਬੈਠ ਗਏ। ਔਰ ਰੂਹਾਨੀਅਤ ਵਾਲੇ ਤਾਂ ਇਹ ਦੱਸਦੇ ਨੇ ਕਿ ਜਦੋਂ ਸਤਿਗੁਰਾਂ ਨੇ ਚਰਨ ਪਾਏ, ਜਿਵੇਂ ਭਾਈ ਮਰਦਾਨੇ ਨੂੰ ਪਾਉਣ ਲੱਗਿਆ ਸੀ ਕੌਡਾ ਰਾਕਸ਼ਸ, ਸਤਿਗੁਰੂ ਨਾਨਕ ਸਾਹਿਬ ਦੀ ਨਿਗਾਹ ਪੈਂਦਿਆਂ ਹੀ ਕੜਾਹਾ ਠੰਡਾ ਹੋ ਗਿਆ ਸੀ ਇੱਕ ਵਾਰੀ। ਤੋ ਇਸ ਪ੍ਰਕਾਰ ਇੱਥੇ ਵੀ ਮਹਾਂਪੁਰਸ਼ ਦੱਸਿਆ ਕਰਦੇ ਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਕਿ ਉਸ ਵਕਤ ਜਦੋਂ ਚਰਨ ਪਾਏ ਨਾ, ਤਪਤ ਕੜਾਹਾ ਬੁੱਝ ਗਿਆ ਗੁਰਸੀਤਲ ਨਾਮ ਦੀ। ਉਹ ਇੱਕ ਵਾਰ ਤਾਂ ਪਾਣੀ ਠੰਡਾ ਹੋ ਗਿਆ, ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਨਹੀਂ ਇਹ ਕਿਰਿਆ ਨਹੀਂ ਛੱਡਣੀ, ਅੱਗ ਨੂੰ ਵੀ ਕਹਿ ਦਿੱਤਾ ਤੁਸੀਂ ਆਪਣੀ ਕਿਰਿਆ ਨਹੀਂ ਛੱਡਣੀ। ਬੇਸ਼ੱਕ ਦੁਨੀਆਂ ਦੀ ਹਰ ਚੀਜ਼ ਸਤਿਗੁਰੂ ਦੀ ਆਗਿਆ 'ਚ, ਅੱਗ ਵੀ ਪਾਣੀ ਵੀ, ਪਰ ਮਹਾਰਾਜ ਨੇ ਕਿਹਾ ਤੁਸੀਂ ਆਪਣਾ ਕਰਮ ਉਸੇ ਤਰ੍ਹਾਂ ਕਰੀ ਜਾਣਾ, ਅਸੀਂ ਇਹ ਸਾਡੇ ਹੁਕਮ ਦੇ ਵਿੱਚ ਸਾਰਾ ਭਾਣਾ ਵਰਤਾਉਣਾ ਹੈ।
ਹਾਹਾਕਾਰ ਹੇਰ ਸਿੱਖ ਕਰ ਉੱਠਿਓ ਪਿਰਾਣਾ ਸਖਤ ਨਾ ਜਰ।
ਹਾਹਾਕਾਰ ਦੇਖ ਕਰਕੇ ਸਿੱਖ ਹੁਣ ਦੇਖਦੇ ਨੇ ਕਿ ਕਿੰਨਾ ਰੌਲਾ ਪੈ ਗਿਆ, ਹੁਣ ਗੁਰਸਿੱਖ ਨਹੀਂ ਜਰਦੇ ਇਸ ਗੱਲ ਨੂੰ, ਕਿਉਂਕਿ ਗੁਰਸਿੱਖਾਂ ਦੇ ਅੰਦਰ ਬੜੀ ਭਾਰੀ ਸ਼ਕਤੀ ਆ। ਉਹ ਚਾਹੁੰਦੇ ਨੇ ਅਸੀਂ ਸਾਰਾ ਕੁਝ ਉਡਾ ਦੇਈਏ, ਸਭ ਖਤਮ ਕਰ ਦਈਏ। ਇੰਨੀ ਭਾਰੀ ਸ਼ਕਤੀ ਦੇ ਮਾਲਕ ਬ੍ਰਹਮ ਗਿਆਨੀ ਪੰਜੇ ਗੁਰਸਿੱਖ।
ਗੁਰ ਦਿਸ ਚੱਲਿਓ ਕੇ ਲਓ ਉਬਾਰੇ, ਹਟੋ ਦੁਸ਼ਟ ਚੰਦੂ ਦੁਰਚਾਰੇ।
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਨੂੰ ਚੱਲਿਆ, ਜਾ ਕਰਕੇ ਕੋਸ਼ਿਸ਼ ਕਰਦੇ ਨੇ ਕਿ ਮੈਂ ਬਚਾ ਲਵਾਂ ਸੱਚੇ ਪਾਤਸ਼ਾਹ ਨੂੰ, ਔਰ ਮੈਂ ਭਾਈ ਪੁਰਾਣਾ ਕਹਿੰਦਾ ਜਾ ਕੇ ਮਹਾਰਾਜ ਨੂੰ ਬਚਾਵਾਂ ਔਰ ਦੁਸ਼ਟ ਦੁਰਾਚਾਰੀ ਨੂੰ ਮਾਰ ਦਿਆਂ।
ਤਬੈ ਸਿਪਾਹੀ ਗਹਿ ਕਰ ਸੂਟਾ, ਦੋਏ ਤਰੇ ਹਤੇ ਜਾਤ ਕੋ ਹੋਟਾ।
ਉਸ ਵਕਤ ਜਾਂਦੇ ਨੂੰ ਰੋਕਿਆ ਸਿਪਾਹੀ ਨੇ, ਦੋ ਤਿੰਨ ਸੋਟੇ ਬੜੀ ਜ਼ੋਰ ਦੀ ਭਾਈ ਪੁਰਾਣੇ ਨੂੰ ਮਾਰਨਾ ਕੀਤੇ।
ਸਤਿਗੁਰ ਕਹਿਓ ਨਾ ਆਵੋ ਤੀਰ, ਪਰ ਦੁਸ਼ਟ ਜਰ ਖਾਰ ਨੀਰ।
ਮਹਾਰਾਜ ਸੱਚੇ ਪਾਤਸ਼ਾਹ ਨੇ ਰੋਕਤਾ, ਨਹੀਂ ਭਾਈ ਸਾਡੇ ਕੋਲ ਨਹੀਂ ਆਉਣਾ, ਇਹ ਅਸੀਂ ਦੁਸ਼ਟਾਂ ਦੀਆਂ ਜੜਾਂ ਜਿਹੜੀਆਂ ਨੇ ਖਾਰੇ ਪਾਣੀ ਭਾਵ ਸਮੁੰਦਰ 'ਚ ਪਾ ਦੇਣੀਆਂ, ਇਹਨਾਂ ਦਾ ਨਾਸ ਕਰ ਦੇਣਾ, ਸਾਡੀ ਸ਼ਹੀਦੀ ਨਾਲ ਬਹੁਤ ਫਾਇਦਾ ਹੋਵੇਗਾ ਸੰਗਤ ਨੂੰ, ਪੰਥ ਨੂੰ, ਇਸ ਕਰਕੇ ਸਾਨੂੰ ਸ਼ਹੀਦੀ ਦੇ ਲੈਣ ਦਿਓ। ਜਿਹੜਾ ਕੰਮ ਅਸੀਂ 200 ਸਾਲ 'ਚ ਕਰਨਾ ਉਹ ਸਾਡੀ ਸ਼ਹੀਦੀ ਨਾਲ ਸੋ ਇੱਕੋ ਦਿਨ ਵਿੱਚ ਹੀ ਕੰਮ ਹੋ ਜਾਣਾ ਹੈ।
ਹਮ ਤੋ ਤਜੈ ਆਪਣੇ ਪ੍ਰਾਣ ਲਿਓ ਸਾਸਨਾ ਤੁਮ ਕਿਉਂ ਆਨ।
ਅਸੀਂ ਤਾਂ ਆਪਣੇ ਪ੍ਰਾਣ ਛੱਡਣੇ, ਕਿਉਂ ਅਸੀਂ ਤਾਂ ਜਾਣਾ ਹੀ ਜਾਣਾ, ਸਾਡਾ ਸਮਾਂ ਆ ਗਿਆ, ਤੁਸੀਂ ਕਿਉਂ ਆਪਣੇ ਸਰੀਰ ਦੇ ਉੱਤੇ ਕਸ਼ਟ ਸਹਾਰਦੇ ਹੋ।
ਖਰਿਓ ਦੂਰ ਕਰ ਜੋਰ ਪਿਰਾਣਾ, ਸਖਤ ਦਿਖਾਵਨ ਹੇਤ ਵਖਾਣਾ।
ਉਸ ਵਕਤ ਦੋਵੇਂ ਹੱਥ ਜੋੜ ਕਰਕੇ ਭਾਈ ਪੁਰਾਣਾ ਜੀ ਦੂਰ ਕੇ ਭਾਵ ਲੋਕ ਕੇ ਖੜ ਗਏ, ਔਰ ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਇੱਕ ਵਾਰੀ ਆਗਿਆ ਦੇ ਦਿਓ, ਮੈਂ ਇੱਕ ਵਾਰੀ ਸਾਰੀ ਸ਼ਕਤੀ ਦਿਖਾ ਦਿਆਂ ਇਹਨਾਂ ਨੂੰ ਪੁੱਠੇ ਕਰਦਿਆਂ। ਮੈਂ
ਪ੍ਰਭ ਜੀ ਰਹਿਓ ਜਾਏ ਨ ਮੋਤੇ, ਰਾਵਰ ਕੋ ਕੇ ਤਿਕ ਦੁੱਖ ਹੋਤੇ।
ਮਹਾਰਾਜ ਜੀ ਆਪ ਜੀ ਨੂੰ ਬਹੁਤ ਦੁੱਖ ਹੁੰਦਾ, ਮੇਰੇ ਕੋਲੋਂ ਜਰਿਆ ਨਹੀਂ ਜਾਂਦਾ, ਇਸ ਕਰਕੇ ਆਪ ਜੀ ਕਿਰਪਾ ਕਰੋ, ਮੈਂ ਸ਼ਕਤੀ ਦੇ ਨਾਲ ਇਹਨਾਂ ਸਾਰਿਆਂ ਨੂੰ ਖਤਮ ਕਰ ਦਿਆਂ।
ਦਿੱਲੀ ਲਵਪੁਰ ਨਗਰ ਵਿਸਾਲੇ, ਅਬਲੇ ਵੋ ਨਿਜ ਹਾਥ ਉਠਾਲੇ।
ਮੈਂ ਦਿੱਲੀ ਅਤੇ ਲਾਹੌਰ ਨੂੰ ਆਪਣੇ ਦੋਵੇਂ ਹੱਥਾਂ 'ਚ ਫੜ ਕੇ ਉਠਾ ਕੇ ਆਪਸ ਵਿੱਚ ਪੜਵਾ ਦਿਆਂ, ਖਤਮ ਕਰਦੇ, ਜਿਵੇਂ ਇੱਕ ਦੋ ਹੱਥਾਂ 'ਚ ਦੋ ਇੱਟਾਂ ਫੜ ਕੇ ਇੱਕ ਦੂਜੇ ਨੂੰ ਮਾਰ ਦੇਈਦੀਆਂ। ਇਹ ਆਮ ਜਿਹੜੇ ਲੋਕ ਉਹ ਸੋਚਦੇ ਹੋਣੇ ਵੀ ਹੱਥਾਂ 'ਚ ਕਿਵੇਂ ਫੜਿਆ ਜਾ ਸਕਦਾ, ਇਸ ਗੱਲ ਦਾ ਨਹੀਂ ਪਤਾ ਕਿ ਸ਼ਕਤੀ ਵਾਲਿਆਂ ਦੇ ਕੱਦ ਇੰਨੇ ਵੱਡੇ ਹੋ ਜਾਂਦੇ ਨੇ। ਸੋ ਜਿਵੇਂ ਇੱਕ ਸ਼ਹੀਦ ਸਿੰਘ ਨੇ ਇੱਕ ਵਾਰ ਦੱਸਿਆ ਸੀ ਹਜ਼ੂਰ ਸਾਹਿਬ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੂੰ, ਉਹਨਾਂ ਨੇ ਪੁੱਛਿਆ ਸੀ ਕਿ ਸ਼ਹੀਦੋ ਸਿੰਘੋ ਤੁਹਾਡੇ 'ਚ ਕਿੰਨੀ ਕੁ ਸ਼ਕਤੀ ਹੁੰਦੀ ਹੈ ਇੱਕ ਸ਼ਹੀਦ ਸਿੰਘ 'ਚ। ਸ਼ਹੀਦ ਸਿੰਘ ਸ੍ਰੀ ਹਜ਼ੂਰ ਸਾਹਿਬ ਦੀਆਂ ਪੌੜੀਆਂ 'ਚ ਮਿਲੇ ਸੀ ਮਹਾਂਪੁਰਸ਼ਾਂ ਨੂੰ ਰਾਤ ਨੂੰ 12-1 ਵਜੇ। ਕਹਿੰਦੇ ਭਾਈ ਕਰਤਾਰ ਸਿੰਘ ਸਾਡੇ 'ਚ ਇੰਨੀ ਸ਼ਕਤੀ ਹੁੰਦੀ ਆ, ਅਸੀਂ ਜੇ ਚਾਹੀਏ ਧਰਤੀ ਨੂੰ ਹੱਥ 'ਤੇ ਔਲੇ ਵਾਂਗੂ ਰੱਖ ਕੇ ਪੁੱਠੀ ਕਰ ਦਈਏ ਸਾਰੀ ਨੂੰ। ਇਸ ਕਰਕੇ ਇੰਨੀ ਸ਼ਕਤੀ ਤਾਂ ਕੋਈ ਖਾਸ ਗੱਲ ਨਹੀਂ ਸਿੰਘਾਂ ਵਾਸਤੇ, ਪਰ ਗੱਲ ਇਹ ਹੈ ਕਿ ਅਸੀਂ ਬਾਣੀ ਪੜ੍ਹਦੇ ਜਦੋਂ ਭਾਵਨਾ ਕਰ ਲੈਂਦੇ ਹਾਂ, ਮੈਨੂੰ ਪੈਸੇ ਮਿਲ ਜਾਣ, ਨੌਕਰੀ ਮਿਲ ਜੇ, ਮੈਨੂੰ ਬੱਚਾ ਪਾਸ ਹੋ ਜੇ, ਉਹ ਸਾਰੀ ਸ਼ਕਤੀ ਉੱਧਰ ਨੂੰ ਲੱਗ ਜਾਂਦੀ। ਜੇ ਨਿਰਇੱਛਤ ਹੋ ਕੇ ਭਗਤੀ ਕਰੀਏ ਤਾਂ ਸੁਭਾਵਿਕ ਹੀ ਇੰਨੀ ਸ਼ਕਤੀ ਇੱਕ ਸਿੱਖ ਵਿੱਚ ਆ ਜਾਂਦੀ ਹੈ।
ਦੋਹਨ ਪਿਰਹਾਵੋ ਜਿਉਂ ਕਰ ਤਾਰੇ ਦਿਉ ਨਾਸ ਕਰ ਲੱਗੈ ਨ ਬਾਰੇ।
ਸੋ ਇਸ ਤਰੀਕੇ ਨਾਲ ਦੋਨਾਂ ਨੂੰ ਪੜ੍ਹਾ ਦਿਆਂ, ਸੋ ਇਸ ਤਰੀਕੇ ਨਾਲ ਕਹਿੰਦੇ ਮੈਂ ਖਤਮ ਕਰਦਿਆਂ ਸਾਰੀ ਨੂੰ। ਸੋ ਹੱਥਾਂ ਦੀ ਜਿਵੇਂ ਤਾੜੀ ਮਾਰੀ ਦੀ ਨਾ, ਇੱਕ ਤਾੜੀ ਮਾਰ ਕੇ ਸਾਰੀ ਸ੍ਰਿਸ਼ਟੀ ਮੁਕਾ ਸਕਦਾ, ਦਿੱਲੀ ਲਾਹੌਰ ਦੀ ਟਿੱਟ ਖੜਕਾ ਸਕਦਾ, ਇੰਨੀ ਸ਼ਕਤੀ ਆਪਨੇ ਬਖਸ਼ੀ ਹੈ।
ਕਿਉਂ ਇਤਨੇ ਦੁੱਖ ਸਹੋ ਗੁਸਾਈ ਦਿਓ ਸ਼ਾਰਤ ਮੁਖ ਕਹੋ ਨਾ ਕਾਈ।
ਮਹਾਰਾਜ ਇੰਨਾ ਤੁਸੀਂ ਕਿਉਂ ਸਹਾਰਦੇ ਹੋ ਦੁੱਖ, ਮੈਨੂੰ ਮਾੜਾ ਜਿਹਾ ਇਸ਼ਾਰਾ ਤਾਂ ਕਰੋ, ਤੁਹਾਡੇ ਇੱਕ ਇਸ਼ਾਰਾ ਮਿਲਦਿਆਂ ਹੀ ਮੈਂ ਸਾਰਾ ਕੁਛ ਖਤਮ ਕਰ ਸਕਦਾ ਹਾਂ।
ਸੁਣ ਸਤਿਗੁਰ ਕਹਿ ਕਹਿਤੇ ਪਾਏ ਜੇ ਚਾਹ ਤਬ ਸਖਤ ਦਿਖਾਏ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਪ੍ਰਾਣਾ, ਇਹ ਸ਼ਕਤੀ ਕਿਤੋਂ ਲਈ ਹੈ ਜਿਹੜੀ ਹੁਣ ਦਿਖਾਉਣਾ ਚਾਹੁੰਦੇ ਹੋ ਤੁਸੀਂ ਮੈਨੂੰ?
ਸੁਣ ਗੁਰੂ ਘਰ ਸੇਵ ਤੁਮਾਰੇ ਭਇਓ ਕਿਰਪਾ ਤੇ ਪਾਕਰਮ ਫਾਰੇ।
ਕਹਿਣ ਲੱਗਿਆ ਭਾਈ ਪ੍ਰਾਣਾ ਜੀ, ਮਹਾਰਾਜ ਲਈ ਤਾਂ ਤੁਹਾਡੇ ਤੋਂ ਹੀ ਹੈ, ਤੁਹਾਡੀ ਸੇਵਾ ਕੀਤੀ ਸੀ, ਤੁਹਾਡੀ ਸੇਵਾ ਕਰ ਕਰਕੇ ਮੇਰੇ 'ਚ ਇੰਨੀ ਸ਼ਕਤੀ ਆ ਗਈ ਹੈ।
ਜੰਦੋ ਦੁਸ਼ਟ ਮੂੜ ਕਿਆ ਕਹੈ ਨਾ ਸੋ ਤੁਰਕ ਨਾਮ ਨਾ ਰਹੈ।
ਮਹਾਰਾਜ ਚੰਦੂ ਦੁਸ਼ਟ ਇੱਕ ਮੂਰਖ, ਮੈਂ ਤਾਂ ਸਾਰੇ ਤੁਰਕਾਨੇ ਨੂੰ ਗਰਕ ਕਰਦਿਆਂ, ਜੇ ਤੁਸੀਂ ਇੱਕ ਵਾਰੀ ਇਸ਼ਾਰਾ ਕਰ ਦਿਓ ਨਾ ਮੈਨੂੰ, ਸਾਰਾ ਤੁਰਕਾਨਾ ਹੀ ਨਾਸ ਹੋ ਜਾਵੇਗਾ।
ਜਿਨਕੇ ਰਾਜ ਮਹਾ ਅਨਿਆਏ ਤੁਮ ਸਮ ਕੋ ਅਸ ਹੋਤ ਸਜਾਏ।
ਮਹਾਰਾਜ ਜਿਨ੍ਹਾਂ ਦੇ ਰਾਜ ਵਿੱਚ ਇੰਨਾ ਅਨਿਆ ਹੋ ਰਿਹਾ, ਤੁਹਾਡੇ ਵਰਗਿਆਂ ਨੂੰ ਇੰਨੀ ਭਾਰੀ ਭਾਰੀ ਸਜ਼ਾ ਦੇ ਰਹੇ ਨੇ, ਮੇਰਾ ਜੀ ਕਰਦਾ ਮੈਂ ਸਾਰੇ ਤੁਰਕਾਂ ਦਾ ਨਾਸ ਕਰਦਿਆਂ।
ਗੁਰੂ ਕਹਿਓ ਜਿਨਕੀ ਕਰ ਸੇਵਾ ਲਏ ਸ਼ਕਤ ਧਾਰਤ ਅੰਗ ਮੇਵਾ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਦੀ ਤੂੰ ਸੇਵਾ ਕਰਕੇ ਇੰਨੀ ਸ਼ਕਤੀ ਲਈ ਹੈ, ਗੁਰਾਂ ਦੀ ਇੰਨੀ ਸੇਵਾ ਕਰਕੇ, ਉਹ ਹੁਣ ਸ਼ਕਤੀ ਦਾ ਤੂੰ ਹੰਕਾਰ ਕਰੀ ਜਾਂਦਾ, ਲਈ ਤਾਂ ਸਾਡੇ ਤੋਂ ਹੀ ਹੈ ਤੇ ਸਾਡੇ ਮੂਹਰੇ ਤੂੰ ਹੰਕਾਰ ਦੇ ਵਾਕ ਬੋਲਦਾ ਹੈ।
ਤਿੰਨ ਮੋਹ ਸ਼ਕਤ ਐ ਕਹਿ ਨਾਹੀ ਕਿਮ ਜਾਣਤ ਆਪਣੇ ਮਨ ਮਾਹੀ।
ਤੂੰ ਇਹ ਦੱਸ ਜਿਨ੍ਹਾਂ ਗੁਰਾਂ ਦੀ ਸੇਵਾ ਕਰਕੇ ਇਹ ਬਾਣੀ ਪੜ੍ਹ ਕੇ ਇੰਨੀ ਸ਼ਕਤੀ ਤੇਰੇ ਅੰਦਰ ਆਈ ਹੈ, ਫਿਰ ਉਹਨਾਂ ਗੁਰਾਂ ਦੇ ਅੰਦਰ ਸ਼ਕਤੀ ਹੈ ਕਿ ਨਹੀਂ ਹੈ? ਉਹਨਾਂ 'ਚ ਹੈ ਨਾ, ਜੇ ਉਹਨਾਂ ਵਿੱਚ ਸ਼ਕਤੀ ਹੈ ਤਾਂ ਫਿਰ ਤੂੰ ਆਪਣੀ ਸ਼ਕਤੀ ਨੂੰ ਜਰ ਕੇ ਬੈਠ।
ਜੇ ਜਾਣਤ ਤੂਸ਼ਣ ਕਰ ਰਹੋ ਬੈਠੇ ਪਿੱਖੋ ਨਹੀਂ ਕੁਛ ਕਹੋ।
ਜੇ ਤੂੰ ਇਹ ਜਾਣਦਾ ਕਿ ਸਤਿਗੁਰੂ ਜੀ ਸ਼ਕਤੀ ਦਾ ਸਮੁੰਦਰ ਨੇ ਤੇ ਤੇਰੇ ਕੋਲ ਸਿਰਫ ਇੱਕ ਬੂੰਦ ਹੈ, ਤਾਂ ਜਾਣ ਕੇ ਤੂੰ ਚੁੱਪ ਹੋ ਜਾ। ਜੇ ਮੈਂ ਚੁੱਪ ਬੈਠਾ ਤਾਂ ਕਿਸੇ ਕਾਰਨ ਕਰਕੇ ਬੈਠਾ, ਇਸ ਕਰਕੇ ਤੈਨੂੰ ਵੀ ਚਾਹੀਦਾ ਕਿ ਚੁੱਪ ਹੋ ਜਾਵਾਂ, ਕੋਈ ਸ਼ਕਤੀ ਨਾ ਦਿਖਾਵਾਂ ਆਪਣੀ।
ਨਾਹੇ ਤਾਂ ਛੂਛੋ ਹੀ ਰਹਿ ਜਾ ਹੈ ਖੋਏ ਸ਼ਕਤ ਕੋ ਪੁਨ ਪਛਤਾ ਹੈ।
ਨਹੀਂ ਤਾਂ ਖਾਲੀ ਰਹਿ ਜਾਵੇਂਗਾ, ਸ਼ਕਤੀ ਨੂੰ ਖਰਾਬ ਕਰ ਲਵੇਂਗਾ, ਕਿਉਂਕਿ ਤੇਰੀ ਸਾਰੀ ਸ਼ਕਤੀ ਖਤਮ ਹੋ ਜਾਣੀ ਹੈ, ਗੁਰਾਂ ਦੇ ਬਚਨ ਤੋਂ ਬੇਮੁੱਖ ਨਾ ਹੋ, ਇਸ ਕਰਕੇ ਤੂੰ ਆਪਣੇ ਆਪ ਨੂੰ ਖਾਲੀ ਕਰ ਲਵੇਂਗਾ, ਬਾਅਦ ਵਿੱਚ ਪਛਤਾਉਣਾ ਪਵੇਗਾ।
ਹਮਨੇ ਇਵਹੀ ਕਾਰਨ ਕਰਨਾ ਤੂੰ ਨੈ ਲਖੈ ਏਵ ਆਚਰਨਾ।
ਅਸੀਂ ਤਾਂ ਇਹੀ ਕਾਰਨ ਕਰਨਾ ਹੈ, ਤੂੰ ਇਹ ਕਰਤੱਵ ਨੂੰ ਤੂੰ ਜਾਣ ਨਹੀਂ ਸਕਦਾ, ਤੂੰ ਸਾਡੀ ਲੀਲਾ ਨੂੰ ਜਾਣ ਨਹੀਂ ਸਕਦਾ, ਅਸੀਂ ਆਪਣੇ ਕਰਤੱਵ ਨੂੰ ਕਰਨਾ ਹੈ, ਤੂੰ ਸਾਨੂੰ ਸਾਡੇ ਕੰਮ ਤੋਂ ਨਾ ਰੋਕ।
ਪਰਮ ਬਸੂਰਤ ਤੂਸ਼ਣ ਹੋਵਾ ਨੀਚ ਗਰੀਬ ਘਰ ਊਚ ਨਾ ਜੋਵਾ।
ਉਸ ਵਕਤ ਬਹੁਤ ਝੂਰ ਕੇ ਫਿਰ ਚੁੱਪ ਕਰ ਗਿਆ, ਗਰਦਨ ਨੀਵੀਂ ਕਰ ਲਈ ਭਾਈ ਪ੍ਰਾਣਾ ਨੇ, ਸਮਝ ਗਿਆ ਕਿ ਮਹਾਰਾਜ ਤੇ ਇਹ ਕੌਤਕ ਆਪ ਵਰਤਾ ਰਹੇ ਨੇ, ਨਹੀਂ ਚੰਦੂ ਵਿਚਾਰਾ ਕਿਹੜੇ ਬਾਗ ਦੀ ਮੂਲੀ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕੋਈ ਸਜ਼ਾ ਦੇ ਸਕਦਾ ਹੋਵੇ।
ਸਤਿਗੁਰ ਬੈਠੇ ਦੇਗ ਮਝਾਰੇ ਤਰੇ ਦੁਸ਼ਟ ਬਹੁ ਸਮਤਾ ਜਾਰੇ।
ਉਸ ਵਕਤ ਸਤਿਗੁਰੂ ਆਪ ਦੇਗੇ ਦੇ ਵਿੱਚ ਜਾ ਕੇ ਬੈਠ ਗਏ, ਥੱਲੇ ਇਹਨਾਂ ਦੁਸ਼ਟਾਂ ਨੇ ਬਹੁਤ ਅੱਗ ਬਾਲ ਦਿੱਤੀ।
ਅਗਰ ਧਾਰ ਉਰ ਡਰ ਸਮਧਾਓ ਕਰਿਓ ਵਿਪਰਜੈ ਆਪਣ ਸੁਭਾਉ।
ਉਸ ਵਕਤ ਜਦੋਂ ਅੱਗ ਨੇ ਦੇਖਿਆ ਕਿ ਇਹ ਤਾਂ ਮੇਰਾ ਮਾਲਕ ਹੀ ਮੇਰੇ 'ਚ ਆ ਬੈਠਾ, ਮੈਂ ਇਹ ਤਾਂ ਮੇਰਾ ਮਾਲਕ ਹੈ, ਇਹ ਮੈਂ ਕਰ ਹੀ ਨਹੀਂ ਸਕਦਾ। ਅੱਗ ਨੇ ਸੁਭਾਅ ਬਦਲ ਲਿਆ, ਕਦੇ ਬਦਲ ਸਕਦੀ, ਪਰ ਮਾਲਕ ਦੇ ਆਉਣ ਕਰਕੇ ਅੱਗ ਠੰਡੀ ਹੋ ਗਈ, ਇਕਦਮ ਪਾਣੀ ਠੰਡਾ ਹੋ ਗਿਆ। ਜਿਵੇਂ ਦਸਵੇਂ ਪਾਤਸ਼ਾਹ ਨੂੰ ਹਾਸੇ ਖੇਡੇ ਵਿੱਚ ਮਜ਼ਦੂਰਾਂ ਨੇ ਕਿਹਾ ਸੀ, ਤਾਂ ਮਹਾਰਾਜ ਸੋ ਚਮਕੌਰ ਸਾਹਿਬ ਵੱਲ ਜਾਂਦਿਆਂ ਰੋਪੜ ਆਏ ਸੀਗੇ, ਭੱਠੇ 'ਤੇ ਮਜ਼ਦੂਰਾਂ ਨੂੰ ਪੁੱਛਿਆ ਇੱਥੇ ਕੋਈ ਰਹਿਣ ਨੂੰ ਟਿਕਾਣਾ, ਕਹਿੰਦੇ ਆ ਭੱਠਾ ਹੀ ਹੈ। ਭੱਠੇ 'ਚ ਉਦੋਂ ਲੱਟ ਲੱਟ ਅੱਗ ਬਾਲ ਰਹੀ ਸੀ, ਲਾਲ ਸੀ ਭੱਠਾ, ਕਹਿੰਦੇ ਚੱਲ ਉਹ ਨੀਲਿਆ ਫਿਰ ਇਹ ਵੀ ਕੀ ਦੇਖਣਗੇ। ਉਸ ਵਕਤ ਆਪਣਾ ਜਦੋਂ ਘੋੜਾ ਮਹਾਰਾਜ ਸੱਚੇ ਪਾਤਸ਼ਾਹ ਨੀਲੇ ਨੂੰ ਚੜ੍ਹਾਇਆ ਭੱਠੇ ਦੇ ਉੱਪਰ, ਹਲੇ ਤੱਕ ਸਾਧ ਸਿੰਘ ਜੀ ਰੋਪੜ ਗੁਰਦੁਆਰਾ ਸਾਹਿਬ ਵਿਖੇ ਉਹ ਘੋੜੇ ਦੇ ਪੌੜ ਲੱਗੇ ਹੋਏ ਨੇ, ਭੱਠਾ ਠਰ ਗਿਆ, ਬਿਲਕੁਲ ਠੰਡਾ ਠਾਰ ਹੋ ਗਿਆ ਸੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨਿਗਾਹ ਤਾਂ ਠਾਰ ਦਿੰਦੀ। ਜੇ ਭਾਈ ਬਿਧੀ ਚੰਦ ਨੂੰ ਛੇਵੇਂ ਪਾਤਸ਼ਾਹ ਨੇ ਬਚਾਇਆ, ਹੋਰ ਬਹੁਤ ਸਾਰੇ ਪ੍ਰਸੰਗ ਆਉਂਦੇ ਨੇ।
ਤੇਜ ਛੋਰ ਕਰ ਸ਼ੀਤਲ ਹੋਵਾ ਗੁਰ ਤਨ ਤਾਪ ਤਕਨ ਨਹਿ ਜੋਆ।
ਉਸ ਵਕਤ ਆਪਣਾ ਤੇਜ ਪ੍ਰਕਾਸ਼ ਹੀ ਛੱਡ ਦਿੱਤਾ, ਅੱਗ ਨੇ ਬਿਲਕੁਲ ਠੰਡੀ ਹੋ ਗਈ, ਔਰ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬਿਲਕੁਲ ਸੇਕ ਲੱਗਿਆ ਤੱਕ ਨਹੀਂ ਉਹਦਾ।
ਦੋਹਰਾ ਕੇਤਕ ਕਾਲ ਬੈਠੇ ਰਹੇ, ਪੁਨ ਖਲ ਮੈਂ ਨਿਕਸਾਏ।
ਕਿੰਨਾ ਕੁ ਸਮਾਂ ਬੈਠੇ ਰਹੇ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਵਿੱਚ, ਫਿਰ ਖਲ ਤੋਂ ਭਾਵਨ ਦਾ ਮੂਰਖ ਨੇ ਕਹਿ ਕੇ ਬਾਹਰ ਕਢਾਏ ਕਿ ਇਹਨਾਂ ਨੂੰ ਤਾਂ ਕੋਈ ਅਸਰ ਹੀ ਨਹੀਂ ਪੈਂਦਾ। ਪਰ ਮਹਾਰਾਜ ਨੇ ਹੁਕਮ ਕਰ ਦਿੱਤਾ ਸੀ ਅੱਗ ਨੂੰ ਅਤੇ ਜਲ ਨੂੰ ਕਿ ਤੁਸੀਂ ਆਪਣਾ ਕਰਮ ਕਰਦੇ ਰਹਿਣਾ, ਕਿਉਂਕਿ ਉਹ ਵੀ ਬਿਲਕੁਲ ਸ਼ਾਂਤ ਹੋ ਚੁੱਕੇ ਸੀ। ਜੇ ਇੰਨੀ ਬਾਣੀ ਪੜ੍ਹ ਕੇ ਪਾਣੀ ਨੇ ਠੰਡਾ ਨਹੀਂ ਹੋਣਾ, ਇੰਨੇ ਸਾਡੇ ਸਤਿਗੁਰਾਂ ਨੇ ਚਰਨ ਪਾਇਆ ਠੰਡਾ ਨਹੀਂ ਹੋਣਾ, ਤਾਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਸਮਰੱਥਾ ਕਿਵੇਂ ਪਤਾ ਲੱਗੇਗੀ।
ਗਯੋ ਸਦਨ ਨੇ ਜਮੂੜ ਮਤ ਮਹਿਮਾ ਲਖੀ ਨਕਾਏ।
ਇਹ ਮੂਰਖ ਆਦਮੀ ਆਪਣੇ ਘਰ ਚਲੇ ਗਿਆ ਚੰਦੂ ਵਾਪਸ, ਮਹਾਰਾਜ ਦੀ ਪਰ ਮਹਿਮਾ ਨਹੀਂ ਸਮਝ ਸਕਿਆ, ਕਿਉਂਕਿ ਸਤਿਗੁਰੂ ਨੇ ਆਪ ਹੀ ਆਪਣੀ ਮਾਇਆ ਪਾਈ ਹੋਈ, ਆਪ ਹੀ ਆਪਣਾ ਪਰਦਾ ਪਾ ਦਿੰਦੇ ਨੇ। ਜੋ ਜੋ ਕਰਮ ਸਤਿਗੁਰੂ ਸੱਚੇ ਪਾਤਸ਼ਾਹ ਜਿਵੇਂ ਜਿਵੇਂ ਕਰਵਾਉਂਦੇ ਨੇ, ਮਹਾਰਾਜ ਕਹਿੰਦੇ ਨਾ ਕੋ ਮੂਰਖ ਨਾ ਕੋ ਸਿਆਣਾ ਵਰਤਾ, ਸਭ ਕੁਛ ਤੇਰਾ ਭਾਣਾ। ਵਾਹਿਗੁਰੂ ਦੇ ਭਾਣੇ ਅਨੁਸਾਰ ਸਾਰੇ ਕਰਮ ਕਰਦੇ ਨੇ। ਕਿਸੇ ਦੀ ਆਪਾਂ ਨਹੀਂ ਕਹਿੰਦੇ ਕਿ ਇਹਦੀ ਬੁੱਧੀ ਛੋਟੀ ਹੈ ਇਹਦੀ ਵੱਡੀ ਹੈ। ਮਹਾਰਾਜ ਕਹਿੰਦੇ ਜਿਹੀ ਜੀ ਮੈਂ ਕਿਸੇ ਦੀ ਬੁੱਧੀ ਬਣਾ ਦਿੰਦਾ ਉਹੀ ਜੀ ਬੁੱਧੀ ਬਣ ਜਾਂਦੀ ਹੈ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਨੂੰ ਗਰਮ ਪਾਣੀ ਵਿੱਚ ਬੈਠਣ ਲਈ ਮਜਬੂਰ ਕਰਕੇ ਚੰਦੂ ਨੇ ਦੁੱਖ ਦਿੱਤਾ, ਕੋਸ਼ਿਸ਼ ਕੀਤੀ। ਅੱਗੇ 35ਵਾਂ ਪ੍ਰਸੰਗ ਫਿਰ ਸ਼ਰਵਣ ਕਰਾਂਗੇ, 34 ਪ੍ਰਸੰਗ ਤੱਕ ਸ਼ਰਵਣ ਕੀਤਾ। ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਪਿਆਰ ਨਾਲ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।